ਸੰਸਾਰ ਦੁੱਖ ਸ਼੍ਰੀ ਗੁਰੂ ਅਮਰਦਾਸ ਹਿਰਦੈ ਨਿਤ ਧਿਆਵਉ ਸ਼੍ਰੀ ਗੁਰੂ ਰਾਮਦਾਸ ਗੁਣ ਜਨ ਬਿਗਨਨਕ ਨਾਸ਼ਕ ਬਿਗਨਨਕ ਸ਼੍ਰੀ ਗੁਰ ਹਰ ਗੋਬਿੰਦ ਸ਼ੁਭ ਸੁਮਤ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ
ਕਿਰਪਾਲ
ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚ ਵਾਹਿਗੁਰੂ ਜੀ ਕੀ ਫਤਿਹ ਹੈ
ਵਿਘਨ ਬਿਨਾਸ਼ਨ ਸੋਏ
ਵਾਹਿਗੁਰੂ ਜੀ ਕੀ ਫਤਿਹ ਹੈ
ਵਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਤਬ ਬੰਦੇ ਪੰਥ ਖੁਦ ਰਚਿਓ ਖਾਲਸਿਸੋਂ ਕਰ ਬਾਦ ਸਿੰਘਨ ਵੇਖ ਸੁਨੈ ਸਕੀ ਕਰੇ ਸੋ ਬਹੁਤ ਬਿਖਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਰੱਖਿਅਕ ਪਰਉਪਕਾਰ ਤਿਆਗ ਅਨੁਰਾਗ ਵੈਰਾਗ ਦੀ ਮੂਰਤ ਤੇਗ ਦੇ ਧਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਦਸ ਪਾਤਸ਼ਾਹੀਓ ਕੇ ਆਤਮਕ ਸਵਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀ ਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪ੍ਰੋਤੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਉੱਤਮ ਭਾਗ ਹਨ ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਨੂੰ ਸਰਵਣ ਕਰਕੇ ਮਨੁੱਖੀ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਬਹੁਤ ਹੀ ਪਿਆਰ ਸਹਿਤ ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰੂ ਖਾਲਸੇ ਦੇ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਧਾਕ ਚਾਰੇ ਪਾਸੇ ਪਈ ਹੈ, ਕੋਈ ਵੀ ਹੁਣ ਅੱਗੇ ਅੜ ਨਹੀਂ ਸਕਦਾ, ਮੁਕਾਬਲਾ ਨਹੀਂ ਕਰ ਸਕਦਾ, ਤਾਂ ਉਸ ਵਕਤ ਦਿੱਲੀ ਵਿਖੇ ਜਦੋਂ ਬਾਦਸ਼ਾਹ ਨੇ ਇੱਕ ਸਭਾ ਬੁਲਾਈ, ਸਾਰੇ ਵਜ਼ੀਰਾਂ ਨੂੰ ਬੁਲਾਇਆ, ਉਹ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਮਹਿਲ, ਮਾਤਾ ਜੀ ਮਾਤਾ ਸਾਹਿਬ ਕੌਰ ਜੀ, ਜਿਨ੍ਹਾਂ ਦਾ ਨਿਵਾਸ ਦਿੱਲੀ ਵਿਖੇ ਹੀ ਹੈ, ਤੁਸੀਂ ਉਹਨਾਂ ਨੂੰ ਕਹੋ ਕਿ ਉਹ ਬੰਦੇ ਬਹਾਦਰ ਨੂੰ ਰੋਕਣ, ਜੰਗ ਯੁੱਧ ਕਰਨ ਤੋਂ ਮਨ੍ਹਾ ਕਰਨ। ਸਾਰਿਆਂ ਦੇ ਕਹਿਣ 'ਤੇ ਭਾਈ ਨੰਦ ਲਾਲ ਜੀ ਨੂੰ ਬੁਲਾਇਆ ਗਿਆ। ਭਾਈ ਨੰਦ ਲਾਲ ਜੀ ਚੱਲ ਕੇ ਗਏ ਮਾਤਾ ਜੀ ਕੋਲ, ਜਾ ਕੇ ਬੇਨਤੀ ਦੱਸੀ ਸਾਰੀ। ਬਾਦਸ਼ਾਹ ਨੇ ਭੇਜਿਆ, ਆਹ ਬੇਨਤੀ ਕੀਤੀ ਹੈ ਬੰਦੇ ਬਹਾਦਰ ਨੂੰ ਰੋਕਣ ਵਾਸਤੇ। ਮਾਤਾ ਜੀ ਕਹਿਣ ਲੱਗੇ ਕਿ ਠੀਕ ਹੈ, ਜੇ ਤੁਹਾਨੂੰ ਲੱਗਦਾ ਕਿ ਸਾਡੇ ਰੋਕਿਆ ਰੁਕ ਸਕਦਾ ਤੇ ਸਾਡੇ ਨਾਮ ਤੇ ਪੱਤਰਕਾਰ ਲਿਖ ਕੇ ਗੁਰੂ ਸਾਹਿਬ ਦੀ ਮੋਹਰ ਸਾਡੇ ਕੋਲ ਹੈ, ਉਹ ਲਗਾ ਕੇ ਉਹਦੇ ਵੱਲ ਹੁਕਮਨਾਮਾ ਭੇਜ ਦਿੱਤਾ ਜਾਵੇ। ਹੁਕਮਨਾਮਾ ਭੇਜਿਆ ਗਿਆ। ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਨਹੀਂ, ਮੈਂ ਤਾਂ ਹੁਣ ਆਪਣਾ ਪੰਥ ਚਲਾਵਾਂਗਾ, ਆਪਣਾ ਰਾਜ ਕਾਇਮ ਕਰਾਂਗਾ, ਤਖ਼ਤ ਤੇ ਬੈਠਾਂਗਾ। ਵਾਪਸੀ ਇਹ ਜਿਹੜੀ ਲਿਖ ਕਰਕੇ ਪੱਤਰਿਕਾ ਭੇਜੀ, ਬਾਦਸ਼ਾਹ ਦੇ ਸਜੇ ਦਰਬਾਰ ਵਿੱਚ ਸੁਣਾਈ ਗਈ। ਫਿਰ ਕੁਝ ਚੋਲਾਂ ਨੇ ਫਿਰ ਜਿਹੜਾ ਸੀ ਉਹ ਮਜਬੂਰ ਕੀਤਾ, ਕਹਿਣ ਲੱਗੇ ਨਹੀਂ, ਮਾਤਾ ਜੀ ਮਨੋ ਨਹੀਂ ਕਹਿ ਰਹੇ, ਜੇ ਮਨੋ ਹੋ ਕੇ ਕਹਿਣਗੇ ਉਹ ਜ਼ਰੂਰ ਰੁਕ ਜਾਵੇਗਾ, ਤੇ ਜੇ ਨਹੀਂ ਮੰਨਦਾ, ਉਹ ਗੱਲ ਕਹਿੰਦੇ ਨੇ ਸਾਡੀ ਨਹੀਂ ਮੰਨਦਾ, ਤਾਂ ਦੋ ਗੱਲਾਂ ਕਹਿ ਦੇਣ ਕਿ ਉਹਦੇ ਅੰਦਰ ਜਿਹੜੀ ਗੁਰੂ ਦੀ ਕਲਾ ਵਰਤਦੀ ਹੈ, ਗੁਰੂ ਦੀ ਸ਼ਕਤੀ ਵਰਤਦੀ ਹੈ, ਉਹ ਵਾਪਸ ਆ ਜਾਵੇ ਤੇ ਸਿੰਘ ਉਹਦਾ ਸਾਥ ਛੱਡ ਦੇਣ, ਇਹ ਦੋ ਗੱਲਾਂ ਮਾਤਾ ਜੀ ਕਹਿ ਦੇਣ। ਭਾਈ ਨੰਦ ਲਾਲ ਜੀ ਗਏ, ਫਿਰ ਕਿਹਾ, ਮਾਤਾ ਜੀ ਨੇ ਦੋ ਬਚਨ ਕੀਤੇ। ਹੁਣ ਇੱਧਰੋਂ ਜਿਹੜਾ ਸੀ ਖਾਲਸੇ ਨੂੰ ਹੁਕਮ ਮਿਲ ਗਿਆ ਕਿ ਬੰਦੇ ਦਾ ਸਾਥ ਛੱਡ ਦਿੱਤਾ ਜਾਵੇ, ਕਿਉਂਕਿ ਇਹ ਵੀ ਕੁਝ ਜਿਹੜਾ ਸੀ ਹੁਣ ਖਾਲਸੇ ਦੇ ਨਾਲ ਵਾਦ ਵਿਵਾਦ ਝਗੜਾ ਕਰਦਾ ਸੀ ਬੰਦਾ ਸਿੰਘ ਬਹਾਦਰ। ਖਾਲਸਾ ਵੀ ਚਾਹੁੰਦਾ ਸੀ ਪਰ ਗੁਰੂ ਦਾ ਹੁਕਮ ਸੀ ਨਾਲ ਰਹਿਣ ਦਾ, ਹੁਣ ਹੁਕਮ ਆਇਆ ਗੁਰੂ ਕੇ ਖਾਲਸੇ ਨੇ ਸਾਥ ਛੱਡਿਆ, ਇਸ ਤਰ੍ਹਾਂ ਦੇ ਨਾਲ ਅੱਗੇ ਕਿਵੇਂ ਆਪਣੇ ਪੰਥ ਚਲਾਉਣ ਦੀ ਗੱਲ ਕਰਦਾ ਹੈ, ਕਿਵੇਂ ਵਾਦ ਵਿਵਾਦ ਆਪਸ ਵਿੱਚ ਰਹਿੰਦਾ ਹੈ। ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿੱਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਤਬ ਬੰਦੇ ਪੰਥ ਖੁਦ ਰਚਿਓ, ਖਾਲਸੇ ਸੋ ਕਰ ਬਾਦ।
ਹੁਣ ਜਿਹੜਾ ਹਜ਼ੂਰ ਸਾਹਿਬ ਤੋਂ ਚੱਲਣ ਲੱਗਿਆ ਨਾਂਦੇੜ ਵਿਖੇ ਗੁਰੂ ਸਾਹਿਬ ਜੀ ਨਾਲ ਇਹਨੇ ਬਚਨ ਕੀਤਾ ਸੀ ਕਿ ਮੈਂ ਆਪਣਾ ਪੰਥ ਨਹੀਂ ਚਲਾਵਾਂਗਾ, ਖਾਲਸੇ ਦੇ ਤਾਬਿਆ ਹੋ ਕੇ ਰਹਾਂਗਾ, ਖਾਲਸੇ ਦੇ ਅਨੁਸਾਰ ਵਿਚਰਾਂਗਾ। ਜਿਹੜੇ ਉਹ ਸਾਰੇ ਉੱਥੇ ਇਹ ਵੀ ਬਚਨ ਕੀਤਾ ਸੀ, ਮੈਂ ਪਾਤਸ਼ਾਹੀ ਦਾਵਾ ਨਹੀਂ ਕਰਾਂਗਾ। ਹੁਣ ਸਾਰੇ ਬਚਨ ਭੁਲਾ ਕਰਕੇ ਬੰਦਾ ਸਿੰਘ ਬਹਾਦਰ ਨੇ ਆਪਣਾ ਨਵਾਂ ਜਿਹੜਾ ਇੱਕ ਪੰਥ ਹੈ ਉਹ ਖੁਦ ਰਚ ਲਿਆ, ਪੰਥ ਜਿਹੜਾ ਨਵਾਂ ਬਣਾਇਆ। ਖਾਲਸੇ ਸੋ ਕਰ ਬਾਦ ਖਾਲਸੇ ਪੰਥ ਦੇ ਨਾਲ ਝਗੜਾ ਕਰਕੇ
ਸਿੰਘਨ ਵੇਖ ਸੁਣੇ ਸਕੀ ਕਰੇ ਸੋ ਬਹੁਤ ਬਿਖਾਦ।
ਸਿੰਘਾਂ ਨੂੰ ਵੇਖ ਨਹੀਂ ਸਕਦਾ, ਸਿੰਘਾਂ ਨਾਲ ਝਗੜਾ ਕਰਦਾ, ਵਾਦ ਵਿਵਾਦ ਰਹਿੰਦਾ, ਕਿਉਂਕਿ ਜਿਹੜੇ ਇਹਦੇ ਨਾਲ ਦੇ ਸਨ ਉਹ ਹਰ ਵੇਲੇ ਇਹਦੇ ਕਾਨਾਂ ਦੇ ਵਿੱਚ ਇਹਨੂੰ ਚੁੱਕਦੇ ਰਹਿੰਦੇ, ਕਾਨਾ ਫੂਸੀ ਕਰਦੇ ਰਹਿੰਦੇ, ਸਿੰਘਾਂ ਦੇ ਨਾਲ ਆਪਸੀ ਜਿਹੜੀ ਦੂਰੀ ਵਧਾਉਂਦੇ। ਕਰੇ ਸੋ ਬਹੁਤ ਬਿਖਾਦ, ਇਸ ਪ੍ਰਕਾਰ ਦੇ ਨਾਲ ਬਹੁਤ ਜਿਹੜਾ ਵਾਦ ਵਿਵਾਦ ਉਹ ਝਗੜਾ ਰਹਿੰਦਾ ਹੈ।
ਜੋ ਪਈ ਸੂਹੋ ਤੋ ਜੋ ਗੁਰੂ ਹਟਾਇਓ।
ਗੁਰੂ ਸਾਹਿਬ ਜੀ ਨੇ ਸੂਹਾ ਰੰਗ ਜਿਹੜਾ ਮਨਾ ਕੀਤਾ ਸੀ, ਲਾਲ ਰੰਗ, ਤੇ ਗੁਰੂ ਸਾਹਿਬ ਜੀ ਨੇ ਗੁਰੂ ਕੇ ਖਾਲਸੇ ਨੂੰ ਸੁਰਮਈ ਬਾਣਾ ਦਿੱਤਾ। ਗੁਰੂ ਕਾ ਖਾਲਸਾ ਸੁਰਮਈ ਬਾਣਾ ਸਰੀਰ ਤੇ ਧਾਰਨ ਕਰਦਾ, ਸੁਰਮਈ ਦੁਮਾਲਾ ਜਿਹੜਾ ਹੈ ਉਹ ਆਪਣੇ ਸੀਸ ਤੇ ਸਜਾਉਂਦਾ। ਹੁਣ ਬੰਦਾ ਸਿੰਘ ਬਹਾਦਰ ਨੇ ਜਿਹੜਾ ਆਪਣਾ ਨਵਾਂ ਪੰਥ ਚਲਾਇਆ, ਜਿਹੜੇ ਦੇ ਬੰਦਈ ਬਣੇ ਦੇ ਚੇਲੇ ਬਣੇ ਉਹਨਾਂ ਨੂੰ ਇਹਨੇ ਸੂਹਾ ਰੰਗ ਜਿਹੜਾ ਉਹ ਪੁਸ਼ਾਕ ਪਹਿਨਾਈ, ਤੇ ਦੁਮਾਲਾ ਜਿਹੜਾ ਸੀ ਉਹ ਹਟਾ ਕਰਕੇ ਉੱਥੇ ਵੀ ਜਿਹੜੇ ਸੂਹੇ ਰੰਗ ਦੀ ਇਹਨਾਂ ਨੂੰ ਦਸਤਾਰ ਦਿੱਤੀ ਹੈ, ਸੂਹਾ ਰੰਗ ਜਿਹੜਾ ਪਹਿਨਾਉਣਾ ਉਹ ਸ਼ੁਰੂ ਕੀਤਾ ਕਿ ਤੁਸੀਂ ਸੂਹਾ ਰੰਗ ਪਹਿਨੋ, ਜਿਹਨੂੰ ਵੇਖ ਕੇ ਖਾਲਸਾ ਜਿਹੜਾ ਹੋਰ ਚੜੇਗਾ। ਉਸ ਸੁਰਮਈ ਰੰਗ ਦੀ ਜਗ੍ਹਾ ਤੇ ਇਹਨੇ ਸੂਹਾ ਰੰਗ ਜਿਹੜਾ ਉਹ ਪਹਿਨਾਇਆ ਹੈ।
ਸੋ ਜਿੱਦ ਕਰ ਉਨ ਪਹਿਰਾਇਓ,
ਇਹ ਜਿੱਦ ਕਰਕੇ ਪਹਿਨਾਇਆ ਕਿ ਗੁਰੂ ਸਾਹਿਬ ਜੀ ਨੇ ਮਨਾ ਕੀਤਾ ਸੂਹਾ ਪਹਿਨਣ ਤੋਂ, ਤੇ ਖਾਲਸਾ ਜਦੋਂ ਤੁਸੀਂ ਸੂਹਾ ਪਹਿਨੋਗੇ ਤੇ ਇਹ ਵੇਖ ਕੇ ਉਹਨਾਂ ਨੂੰ ਚੜਾਵੇਗੀ, ਇਸ ਕਰਕੇ ਜਿਹੜਾ ਜਿੱਦ ਕਰਕੇ ਸੂਹਾ ਇਹ ਰੰਗ ਹੈ ਉਹ ਪਹਿਨਾਇਆ ਹੈ।
ਵਾਹਿਗੁਰੂ ਕੀ ਫਤਿਹ ਹਟਾਈ,
ਤੇ ਜਿਹੜੀ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਫਤਿਹ ਬਖਸ਼ੀ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਫਤਿਹ ਵੀ ਇਹਨੇ ਬੰਦ ਕਰ ਦਿੱਤੀ, ਫਤਿਹ ਵੀ ਜਿਹੜੀ ਸੀ ਇਹਨੇ ਆਪਣੇ ਕੋਲੋਂ ਬਣਾ ਲਈ। ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਜਿਹੜੀ ਹੈ ਉਹ ਇਹਨੀ ਨਵੇਂ ਫਤਿਹ ਜਿਹੜੀ ਹੈ ਉਹ ਆਪਣੀ ਬਣਾਈ ਹੈ।
ਦਰਸ਼ਨ ਫਤਿਹ ਉਸ ਆਪ ਠਹਿਰਾਈ,
ਇਹ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਨੇ ਆਪ ਆਪਣੇ ਕੋਲੋਂ ਨਵੀਂ ਬਣਾ ਲਈ ਹੈ।
ਨੀਲ ਪੈਰਨ ਤੇ ਦੂਰ ਕਰਾਇਓ,
ਜਿਹੜੇ ਸਿੰਘ ਨੀਲਾ ਬਾਣਾ ਪਹਿਣਦੇ ਸਨ, ਸੁਰਮਈ ਬਾਣਾ ਪਹਿਣਦੇ ਸਨ, ਪਾਤਸ਼ਾਹ ਜੀ ਨੇ ਖਾਲਸੇ ਨੂੰ ਬਾਣਾ ਦਿੱਤਾ ਸੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਜਾਇਆ, ਖਾਲਸਾ ਪੰਥ ਸਜਾ ਕਰਕੇ ਜਿਹੜਾ ਖਾਲਸੇ ਨੂੰ ਬਾਣਾ ਦਿੱਤਾ, ਪਾਤਸ਼ਾਹ ਕਹਿਣ ਲੱਗੇ ਇਹ ਅਕਾਲ ਦਾ ਬਾਣਾ ਹੈ, ਜਿਹੜਾ ਸਿੱਖ ਅਕਾਲ ਦਾ ਬਾਣਾ ਪਹਿਣ ਕੇ ਸ਼ਸਤਰ ਧਾਰੀ ਹੋ ਕੇ ਮੇਰੇ ਸਨਮੁਖ ਆਵੇਗਾ, ਮੈਂ ਉਹਨੂੰ ਸਾਰੀਆਂ ਹੀ ਖੁਸ਼ੀਆਂ ਬਖਸ਼ ਦਿਆਂਗਾ। ਇਹ ਅਕਾਲ ਦਾ ਬਾਣਾ ਮੈਂ ਆਪਣੇ ਖਾਲਸੇ ਨੂੰ ਦਿੱਤਾ ਹੈ, ਇਸ ਕਰਕੇ ਜਿਹੜਾ ਉਹ ਬਾਣਾ ਸੀ ਨੀਲਾ ਬਾਣਾ ਸਿੰਘਾਂ ਵਾਲਾ ਉਹ ਇਹਨੇ ਹਟਾ ਦਿੱਤਾ, ਆਪਣਿਆਂ ਚੇਲਿਆਂ ਨੂੰ ਵਰਜ ਦਿੱਤਾ ਹੈ।
ਸਮਰਾ ਸੂਹਾ ਸੀਸ ਬੰਧਾਇਓ,
ਤੇ ਜਿਹੜਾ ਸਿੰਘ ਬੜਾ ਸੋਹਣਾ ਦੁਮਾਲਾ ਸਜਾਉਂਦੇ, ਦੁਮਾਲਾ ਸਜਾ ਕਰਕੇ ਉਹਦੇ ਵਿੱਚ ਚੱਕਰ ਤੋੜੇ ਜੜਦੇ, ਬੜਾ ਸੋਹਣਾ ਸੁਰਮਈ ਜਿਹੜਾ ਹੈ ਉਹ ਦੁਮਾਲਾ ਸਜਾਉਣਾ, ਉਹਦੀ ਜਗ੍ਹਾ ਤੇ ਇਹਨੇ ਦੁਮਾਲਾ ਬੰਦ ਕਰਕੇ ਸ਼ਮਲਾ ਪਿੱਛੇ ਨੂੰ ਛੱਡ ਕੇ ਸ਼ਮਲੇ ਵਾਲੀ ਜਿਹੜੀ ਪੱਗ ਹੈ ਦਸਤਾਰ ਹੈ ਉਹ ਸੂਹੇ ਰੰਗ ਦੀ ਸ਼ੁਰੂ ਕਰਵਾ ਦਿੱਤੀ।
ਭੁਚੰਗਨ ਰੀਤ ਸੁਦਈ ਹਟਾਏ,
ਜਿਹੜੇ ਭੁਚੰਗਿਆਂ ਵਾਲੀ ਰੀਤ ਹੈ, ਅੰਮ੍ਰਿਤ ਛਕਾਉਣ ਦੀ ਜਿਹੜੀ ਰੀਤ ਹੈ ਉਹ ਵੀ ਇਹਨੇ ਰੀਤ ਹਟਾ ਦਿੱਤੀ ਹੈ।
ਵਕਤ ਪੀੜ ਮੈਂ ਜੋਤੀ ਸੁਖਦਾਏ,
ਜਿਹੜਾ ਵਕਤ ਭੀੜ ਦਾ ਸਮਾਂ ਬਣ ਆਉਂਦਾ, ਜੰਗਾ ਯੁੱਧਾਂ ਦਾ ਸਮਾਂ ਜਦੋਂ ਬਣਿਆ, ਜਦੋਂ ਹੁਣ ਬਹੁਤ ਲੰਬਾ ਸਮਾਂ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਤੇ ਕੁਛ ਵੀ ਜਿਹੜਾ ਬਾਹਰੋਂ ਜਾਣਾ ਸੀ, ਅੰਨ ਆਣਾ ਰਾਸ਼ਨ ਸਾਰਾ ਕੁਛ ਬੰਦ ਹੋ ਗਿਆ, ਹੁਣ ਬਹੁਤ ਉਹ ਭੀੜ ਦਾ ਸਮਾਂ ਸੀ, ਭੁੱਖ ਦਾ ਮੁਸੀਬਤ ਦਾ ਸਮਾਂ ਸੀ, ਜਦੋਂ ਖਾਣ ਵਾਸਤੇ ਕੁਝ ਨਹੀਂ ਸੀ ਮਿਲਦਾ, ਜਾਂ ਜੰਗਾਂ ਯੁੱਧਾਂ ਵਿੱਚ ਜਦੋਂ ਅਜਿਹਾ ਸਮਾਂ ਚੱਲਦਾ, ਉਹ ਜਿਹੜਾ ਐਸਾ ਵਕਤ ਸੀ, ਜਿਹੜਾ ਭੀੜ ਦਾ, ਔਕੜ ਦਾ, ਦੁੱਖ ਦਾ ਸਮਾਂ ਸੀ, ਭੁੱਖ ਦਾ ਸਮਾਂ ਸੀ, ਉਹਦੇ ਵਾਸਤੇ ਜਿਹੜੀ ਰੀਤ ਬਣਾਈ ਸੀ।
ਵਕਤ ਕੁਵਕਤ ਥੋ ਗੁਰੂ ਵਿਚਾਰਿਆ,
ਵਕਤ ਕੁਵਕਤ ਵੇਲੇ ਤੇ ਕੁਵੇਲੇ ਦੀ ਵਿਚਾਰ ਕਰਕੇ ਗੁਰੂ ਪਾਤਸ਼ਾਹ ਜੀ ਨੇ ਬੜੀ ਲੰਬੀ ਸੋਚ ਵਿਚਾਰ ਕਰਕੇ ਕਿ ਜਦੋਂ ਐਸਾ ਕਿਤੇ ਸਮਾਂ ਬਣਾਵੇ, ਜਦੋਂ ਔਕੜ ਦਾ ਸਮਾਂ ਹੋਵੇ, ਜਦੋਂ ਐਸੀ ਭੀੜ ਕਿਤੇ ਬਣਾਵੇ, ਜੰਗ ਯੁੱਧ ਦਾ ਜਦੋਂ ਵੇਲਾ ਹੋਵੇ, ਉਹ ਵੇਲੇ ਕੁਵੇਲੇ ਦੀ ਵਿਚਾਰ ਕਰਕੇ
ਦੂਰੇ ਤੇ ਸੋ ਥੋ ਗੁਰੂ ਸੰਭਾਰਿਆ,
ਤੇ ਉਹ ਗੁਰੂ ਸਾਹਿਬ ਜੀ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ
ਉਹ ਜਿਹੜਾ ਸਾਰਾ ਸੀ ਖਾਲਸੇ ਨੂੰ ਬੜੇ ਤਰੀਕੇ ਨਾਲ ਸੰਭਾਲਿਆ ਗੁਰੂ ਪਾਤਸ਼ਾਹ ਜੀ ਨੇ ਸਰਬ ਰੀਤੀਆਂ ਕਰਕੇ ਸਾਰਾ ਸਮੇਂ ਦੀ ਵਿਚਾਰ ਕਰਕੇ ਕਿ ਔਖ ਦਾ ਸਮਾਂ ਹੋਵੇ ਉਦੋਂ ਖਾਲਸੇ ਨੇ ਕਿਵੇਂ ਵਿਚਰਨਾ ਦੁੱਖ ਦਾ ਭੁੱਖ ਦਾ ਸਮਾਂ ਹੋਵੇ ਜੰਗ ਯੁੱਧ ਦਾ ਸਮਾਂ ਹੋਵੇ ਖਾਲਸੇ ਦੀ ਕਿਹੜੀ ਰੀਤੀ ਹੋਣੀ ਚਾਹੀਦੀ ਹੈ ਬੜੀ ਦੂਰ ਅੰਦੇਸ਼ੀ ਦੇ ਨਾਲ ਬੜੇ ਤਕੜਾਈ ਦੇ ਨਾਲ ਜਿਹੜਾ ਖਾਲਸੇ ਨੂੰ ਗੁਰੂ ਪਾਤਸ਼ਾਹ ਜੀ ਨੇ ਸੰਭਾਲਿਆ ਹੀ ਰੀਤੀ ਦਿੱਤੀ
ਪੀੜ ਭੁੱਖ ਨਸਿਰ ਨੈ ਜਾਨੀ
ਕਿਉਂਕਿ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਆਏ ਤੇ ਇਧਰੋਂ ਖਾਲਸਾ ਪੰਥ ਨਾਲ ਸੀ ਤੇ ਜਦੋਂ ਜੰਗ ਯੁੱਧ ਲਈ ਚੜ੍ਹਦੇ ਸੀ ਤੇ ਜਿੱਤਾਂ ਜਿਹੜੀਆਂ ਸਾਨੂੰ ਪੈਰ ਚੁੰਮਦੀਆਂ ਸਨ ਉਹ ਸਮਾਂ ਤੱਕ ਦੀ ਬਣਿਆ ਹੀ ਨਹੀਂ ਸੀ ਕਿ ਬਹੁਤ ਲੰਬਾ ਸਮਾਂ ਜੰਗ ਯੁੱਧ ਚੱਲਦਾ ਰਿਹਾ ਹੋਵੇ ਜਾਂ ਘੇਰਾ ਪਿਆ ਰਿਹਾ ਹੋਵੇ ਤੇ ਕਿਤੋਂ ਅੰਨ ਦਾਣਾ ਰਾਸ਼ਨ ਨਾ ਪਹੁੰਚਿਆ ਹੋਵੇ ਭੁੱਖ ਦਾ ਸਮਾਂ ਐਸਾ ਕਿਤੇ ਆਇਆ ਹੋਵੇ ਉਹ ਸਮਾਂ ਜਿਹੜਾ ਭੁੱਖ ਵਾਲਾ ਸੀ ਉਹ ਬੰਦਾ ਸਿੰਘ ਬਹਾਦਰ ਨੇ ਨਹੀਂ ਸੀ ਵੇਖਿਆ
ਰਾਜਨੀਤ ਕੋ ਹੁਤੋ ਨਾ ਗਿਆਨੀ
ਤੇ ਰਾਜਨੀਤੀ ਬਾਰੇ ਵੀ ਬਹੁਤਾ ਕੋਈ ਗਿਆਨ ਨਹੀਂ ਸੀ ਕਿਉਂਕਿ ਉੱਥੇ ਤਾਂ ਵੈਸ਼ਨੋ ਮਤ ਨੂੰ ਧਾਰਨ ਕਰਕੇ ਰਹਿੰਦਾ ਸੀ ਬੰਦਾ ਸਿੰਘ ਬਹਾਦਰ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਗੁਰੂ ਦੀ ਸ਼ਰਨ ਵਿੱਚ ਆਇਆ ਗੁਰੂ ਦੀ ਕਿਰਪਾ ਹੋ ਗਈ ਤੇ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕਰਕੇ ਪੰਜਾਬ ਦੀ ਧਰਤੀ ਵੱਲ ਭੇਜਿਆ ਰਾਜਨੀਤੀ ਦਾ ਕੋਈ ਬਹੁਤਾ ਜ਼ਿਆਦਾ ਗਿਆਨ ਨਹੀਂ ਸੀ
ਭੁੱਖ ਪੀੜ ਕੋ ਯਤਨ ਨਾ ਲਖਾ
ਭੁੱਖ ਦਾ ਸਮਾਂ ਹੋਵੇ ਕੋਈ ਭੀੜ ਜਦੋਂ ਬਣ ਆਵੇ ਉਦੋਂ ਕੀ ਯਤਨ ਹੋਣਾ ਚਾਹੀਦਾ ਇਹਦੇ ਬਾਰੇ ਅਜੇ ਇਹਨੂੰ ਬਹੁਤਾ ਪਤਾ ਨਹੀਂ ਸੀ ਕਿਉਂਕਿ ਐਸਾ ਸਮਾਂ ਅਜੇ ਕਦੀ ਬਣਿਆ ਨਹੀਂ ਸੀ ਜੰਗ ਯੁੱਧ ਲਈ ਚੜ੍ਹਾਈ ਕਰਨੀ ਖਾਲਸੇ ਨੇ ਅੱਗੇ ਹੋ ਕੇ ਲੜਨਾ ਫਤਿਹ ਪ੍ਰਾਪਤ ਕਰਨੀ ਤੇ ਸਾਰਾ ਸਮਾਂ ਜਿਹੜਾ ਸੀ ਉਹ ਬੜੇ ਠੀਕ ਢੰਗ ਨਾਲ ਗੁਜ਼ਰਿਆ ਉਹ ਸਮਾਂ ਐਸਾ ਜਿਹੜਾ ਭੁੱਖ ਤੇ ਭੀੜ ਦਾ ਸੀ ਉਹ ਯਤਨ ਅਜੇ ਕਰਨ ਦਾ ਸਮਾਂ ਕੋਈ ਐਸਾ ਜੀਵਨ ਵਿੱਚ ਨਹੀਂ ਸੀ ਬਣਿਆ
ਪੰਥ ਕਰਨ ਚਰਨ ਉਨ ਸੋ ਵੱਖਾ
ਤੇ ਹੁਣ ਚਾਹੁੰਦਾ ਕਿ ਮੈਂ ਆਪਣਾ ਪੰਥ ਜਿਹੜਾ ਵੱਖਰਾ ਕਰ ਲਵਾਂ ਖਾਲਸੇ ਦੀ ਜਿਹੜੀ ਰੀਤੀ ਹੈ ਛਤਰੀਆਂ ਵਾਲੀ ਬਖਸ਼ੀ ਅੰਮ੍ਰਿਤ ਛਕਾਉਣਾ ਜੰਗ ਯੁੱਧ ਦੀ ਜਿਹੜੀ ਨੀਤੀ ਹੈ ਕਿਉਂਕਿ ਰਾਜਨੀਤੀ ਵੀ ਆਉਣੀ ਬਹੁਤ ਜ਼ਰੂਰੀ ਹੈ ਜੰਗ ਯੁੱਧ ਦੀਆਂ ਜਿਹੜੀਆਂ ਨੀਤੀਆਂ ਸਨ ਉਦੋਂ ਕਿਵੇਂ ਵਿਚਰਨਾ ਖਾਲਸੇ ਨੇ ਕਿਵੇਂ ਰਹਿਣਾ ਹੁਣ ਜਦੋਂ ਭੁੱਖ ਦਾ ਸਮਾਂ ਆ ਜਾਵੇ ਤੇ ਉਦੋਂ ਜੀਵਨ ਵੀ ਬਚਾਉਣਾ ਜੰਗ ਯੁੱਧ ਵਿੱਚ ਜੂਝਣਾ ਵੀ ਹੈ ਤੇ ਇਸ ਕਰਕੇ ਕਿਉਂਕਿ ਉਦੋਂ ਤਾਂ ਜਦੋਂ ਸਾਹਮਣੇ ਦੁਸ਼ਮਣ ਦੇ ਨਾਲ ਲੋਹੇ ਨਾਲ ਲੋਹਾ ਖੜਕ ਰਿਹਾ ਹੋਵੇ ਤਲਵਾਰ ਚੱਲ ਰਹੀ ਹੋਵੇ ਸਿੰਘ ਜੂਝ ਰਹੇ ਹੋਣ ਤੇ ਉਹ ਸਮਾਂ ਤਾਂ ਐਸਾ ਵੀ ਬਣ ਆਉਂਦਾ ਕਿ ਜੰਗ ਦੇ ਵਿੱਚ ਜੂਝਣ ਦੇ ਲਈ ਸ਼ਹਾਦਤਾਂ ਪਾਉਣ ਦੇ ਲਈ ਜੰਗ ਦੇ ਵਿੱਚ ਆਪਣੇ ਆਪ ਨੂੰ ਜੀਵਤ ਰੱਖਣ ਦੇ ਲਈ ਦੁਸ਼ਮਣ ਦਾ ਖੂਨ ਪੀ ਕੇ ਵੀ ਜੀਵਨ ਬਚਾਉਣਾ ਪੈਂਦਾ ਤਾਂ ਕਿ ਜਿਹੜਾ ਕੁਰਬਾਨ ਤੋਂ ਪੰਥ ਤੋਂ ਕੁਰਬਾਨ ਹੋ ਜਾ ਸਕਿਆ ਇਸ ਕਰਕੇ ਜਿਹੜਾ ਹੈ ਇਹ ਰੀਤੀ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਬਣਾਈ ਹੁਣ ਇਹ ਆਪਣਾ ਪੰਥ ਜਿਹੜਾ ਵੱਖਰਾ ਕਰਨਾ ਚਾਹੁੰਦਾ ਹੈ
ਦੋਹਰਾ ਸਤਿਗੁਰ ਖੂਬ ਵਿਚਾਰ ਥੀ ਕਰੀ ਸਰਬੰਗੀ ਰੀਤ
ਸਤਿਗੁਰੂ ਪਾਤਸ਼ਾਹ ਜੀ ਦੂਰ ਅੰਦੇਸ਼ੀ ਸਨ ਬੜੀ ਲੰਬੀ ਸੋਚ ਵਿਚਾਰ ਕਰਕੇ ਗੁਰੂ ਸਾਹਿਬ ਜੀ ਨੇ ਚੰਗੀ ਵਿਚਾਰ ਕਰਕੇ ਜਿਹੜੀ ਸਰਬੰਗੀ ਰੀਤ ਬਣਾਈ ਸੀ ਜਿਹਨੂੰ ਸਾਰੇ ਜਿਹੜੇ ਨੇ ਸਾਰੀ ਰੀਤੀ ਨੂੰ ਅਪਣਾ ਸਕਦੇ ਹੋਣ ਸਾਰੇ ਇਸ ਰੀਤੀ ਵਿੱਚ ਵਿਚਰ ਸਕਦੇ ਹੋਣ ਇਹ ਬੜੀ ਸੋਹਣੀ ਸੁੰਦਰ ਜਿਹੜੀ ਰੀਤੀ ਗੁਰੂ ਸਾਹਿਬ ਜੀ ਨੇ ਜਿਹੜੀ ਚੰਗੀ ਵਿਚਾਰ ਕਰਕੇ ਬਣਾਈ ਖਾਲਸੇ ਨੂੰ ਦਿੱਤੀ
ਚਾਰੋਂ ਬਰਨ ਮਿਲਾਏ ਕੈ ਕਰੀ ਪਾਂਚਵੀਂ ਰੀਤ
ਚਾਰ ਵਰਨ ਸਨ ਖੱਤਰੀ ਬ੍ਰਾਹਮਣ ਸੂਦ ਵੈਸ ਇਹਨਾਂ ਦੀਆਂ ਆਪੋ ਆਪਣੀਆਂ ਵੱਖਰੀਆਂ ਵੱਖਰੀਆਂ ਰੀਤੀਆਂ ਸਨ ਹੁਣ ਗੁਰੂ ਸਾਹਿਬ ਜੀ ਨੇ ਇਹ ਚਾਰੇ ਵਰਨਾਂ ਦੀਆਂ ਰੀਤੀਆਂ ਨੂੰ ਮਿਲਾ ਕੇ ਪੰਜਵੀਂ ਜਿਹੜੀ ਰੀਤ ਹੈ ਖਾਲਸੇ ਦੀ ਨਿਆਰੀ ਉਹ ਗੁਰੂ ਪਾਤਸ਼ਾਹ ਜੀ ਨੇ ਬਣਾਈ ਖਾਲਸੇ ਨੂੰ ਨਿਆਰੀ ਰੀਤ ਦਿੱਤੀ ਚਾਰਾਂ ਤੋਂ ਵੱਖਰੀ ਜਿਹੜੀ ਹੈ ਚੰਗੀ ਸੋਚ ਵਿਚਾਰ ਕਰਕੇ ਪਾਤਸ਼ਾਹ ਜੀ ਨੇ ਜਿਹੜੀ ਆ ਉਹ ਪੰਜਵੀਂ ਰੀਤ ਗੁਰੂ ਕੇ ਖਾਲਸੇ ਨੂੰ ਦਿੱਤੀ ਹੈ
ਜੰਗ ਦੌੜ ਉਹ ਸੋੜ ਮੈਂ ਭੁੱਖ ਪੀੜ ਬੋ ਹੋਏ
ਜੰਗ ਦਾ ਸਮਾਂ ਹੋਵੇ ਦੌੜਨਾ ਪੈਂਦਾ ਭੱਜਣਾ ਪੈਂਦਾ ਜੰਗ ਲੜਨਾ ਪੈਂਦਾ ਸੌੜ ਔਖ ਦਾ ਸਮਾਂ ਹੋਵੇ ਭੁੱਖ ਦਾ ਜਦੋਂ ਭੀੜ ਆਣ ਪੈਂਦੀ ਹੈ ਭੁੱਖ ਦਾ ਸਮਾਂ ਆਣ ਬਣਦਾ ਜਦੋਂ ਕਿਸੇ ਪਾਸਿਓਂ ਕੋਈ ਅੰਨ ਦਾਣਾ ਨਹੀਂ ਪਹੁੰਚਦਾ ਐਸਾ ਜਦੋਂ ਸਮਾਂ ਬਣ ਆਉਂਦਾ ਹੈ
ਤੈਂ ਬਿਸ਼ਨੋਈ ਕਿਮ ਚਲੈ ਜਹਾਂ ਯੁੱਧ ਨਿਤ ਹੋਏ
ਹੁਣ ਬੰਦਾ ਕਹਿੰਦਾ ਕਿ ਗੁਰੂ ਸਾਹਿਬ ਜੀ ਦੀ ਰੀਤੀ ਨੂੰ ਛੱਡ ਕੇ ਵੈਸ਼ਨੋ ਮਤ ਨੂੰ ਧਾਰਨ ਕਰੋ ਤੇ ਜਦੋਂ ਹੁਣ ਉਧਰ ਤਾਂ ਜੰਗ ਯੁੱਧ ਚੱਲ ਰਿਹਾ ਹੋਵੇ ਦੌੜ ਦਾ ਸਮਾਂ ਹੋਵੇ ਭੱਜ ਨੱਠ ਦਾ ਸਮਾਂ ਹੋਵੇ ਭੁੱਖ ਦਾ ਸਮਾਂ ਹੋਵੇ ਐਸੀ ਬਿਪਤਾ ਅਣ ਬਣੀ ਹੋਵੇ ਉਦੋਂ ਫਿਰ ਬੰਦੇ ਦਾ ਚਲਾਇਆ ਹੋਇਆ ਜਿਹੜਾ ਵੈਸ਼ਨੋ ਮਤ ਹੈ ਉਹ ਕਿਵੇਂ ਚੱਲ ਸਕਦਾ ਸਿੰਘਾਂ ਦੇ ਬਰਾਬਰੀ ਕਿਵੇਂ ਕਰ ਸਕਦਾ ਹੈ
ਜੋ ਪਈ ਬੰਦੇ ਕਯੋ हम आपे गुरु।
हुण जदों इहदे चेलियां ने कहा बंदा सिंह बहादुर नूं कि तुहाडे कोल बहुत शक्तियां ने, बड़ी ताकत है तुहाडे कोल, ਤੁਸੀਂ ਆ ਕੇ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਤੁਰਕਾਂ ਨੂੰ ਦਬਾਇਆ ਜਿਹੜੇ ਕਿਸੇ ਤੋਂ ਦਬਦੇ ਹੀ ਨਹੀਂ ਸਨ, ਇਸ ਕਰਕੇ ਤੁਸੀਂ ਤਾਂ ਆਪ ਹੀ ਹੁਣ ਗੁਰੂ ਬਣੋ, ਤੁਸੀਂ ਤਾਂ ਆਪ ਹੀ ਗੁਰੂ। ਇਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਪਿਆ।
ਹਮਰੇ ਮਗਰ ਸਭੀ ਲੱਗ ਤੁਰੋ,
ਮਨ ਵਿੱਚ ਇਹ ਵੀ ਅਭਿਮਾਨ ਪਾਲ ਲਿਆ ਕਿ ਹੋ ਸਕਦਾ ਕਿ ਹੁਣ ਮੇਰੇ ਸਾਥੀ ਮੈਨੂੰ ਚੇਲੇ ਮੇਰੇ ਕਹਿੰਦੇ ਨੇ, ਤੇ ਜਦੋਂ ਇਹਨਾਂ ਨੇ ਮੈਨੂੰ ਗੁਰੂ ਮੰਨ ਲਿਆ ਤੇ ਸਾਰੇ ਸ਼ਾਇਦ ਮੇਰੇ ਮਗਰ ਲੱਗ ਪੈਣਗੇ, ਮੈਨੂੰ ਗੁਰੂ ਪ੍ਰਵਾਨ ਕਰ ਲੈਣਗੇ।
ਹਮ ਤੁਮਰੇ ਗੁਰ ਸੁਤਨ ਬੈਰ ਲੀਆ।
ਹੁਣ ਇਹ ਵੀ ਕਹਿਣਾ ਕਿ ਗੁਰੂ ਸੁਪੁੱਤਰਾਂ ਦਾ ਜਿਹੜਾ ਵੈਰ ਸੀ, ਬਦਲਾ ਸੀ, ਉਹ ਵੀ ਆ ਕੇ ਮੈਂ ਲੈਣਾ ਕੀਤਾ। ਜਿਹੜਾ ਚਮਕੌਰ ਦੇ ਮੈਦਾਨੇ ਜੰਗ ਅੰਦਰ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਹੋਏ, ਸਰਹੰਦ ਦੀਆਂ ਦੀਵਾਰਾਂ ਵਿਚ ਜਿਨ੍ਹਾਂ ਨੂੰ ਚਿਣ ਦਿੱਤਾ ਗਿਆ, ਗੁਰੂ ਸੁਪੁੱਤਰਾਂ ਦਾ ਜਿਹੜਾ ਉਹ ਬਦਲਾ ਸੀ, ਉਹ ਆ ਕੇ ਮੈਂ ਲੈਣਾ ਕੀਤਾ ਹੈ। ਮੈਂ ਹੀ ਆ ਕੇ ਤੁਹਾਨੂੰ ਖਾਲਸਾ ਜਿਹੜਾ ਉਹ ਪ੍ਰਗਟ ਕੀਤਾ। ਇਹਨਾਂ ਤੁਰਕਾਂ ਨੇ ਤਾਂ ਤੁਹਾਨੂੰ ਦਬਾ ਲੈਣਾ ਸੀ, ਤੁਰਕਾਂ ਨੇ ਤੁਹਾਨੂੰ ਪੰਜਾਬ ਵਿਚ ਰਹਿਣ ਨਹੀਂ ਸੀ ਦੇਣਾ, ਇਹਨਾਂ ਤੁਰਕਾਂ ਨੇ ਤੁਹਾਨੂੰ ਖਤਮ ਕਰ ਦੇਣਾ ਸੀ। ਜੇ ਅੱਜ ਖਾਲਸਾ ਕਾਇਮ ਹੈ ਤੇ ਉਹ ਮੇਰੇ ਕਰਕੇ ਹੈ।
ਹਮਨੇ ਤੁਮਕੋ ਮੁਲਕ ਮਲ ਦੀਆ।
ਖਾਲਸੇ ਨੂੰ ਕਹਿਣਾ ਕਿ ਮੈਂ ਤੁਹਾਨੂੰ ਜਿਹੜਾ ਇਹ ਮੁਲਕ ਹੈ ਪੰਜਾਬ ਦਾ, ਇਹ ਮੈਂ ਮਲ ਕੇ ਦਿੱਤਾ ਹੈ, ਤੁਹਾਨੂੰ ਇਹ ਤੇ ਕਾਬਜ਼ ਕਰਾਇਆ, ਤੁਹਾਨੂੰ ਇਹ ਸਾਰਾ ਜਿਹੜਾ ਕਬਜ਼ਾ ਲੈ ਕੇ ਦਿੱਤਾ ਹੈ, ਮੁਲਕ ਜਿਹੜਾ ਮਲ ਕੇ ਦਿੱਤਾ ਹੈ।
ਹਮਨੇ ਤੁਮਕੋ ਰਾਜੇ ਕੀਆ।
ਮੈਂ ਤੁਹਾਨੂੰ ਇਸ ਮੁਲਕ ਦੇ ਆ ਕੇ ਰਾਜੇ ਬਣਾਇਆ। ਮਨ ਵਿਚ ਅਭਿਮਾਨ ਆ ਗਿਆ, ਹੰਕਾਰ ਆ ਗਿਆ, ਕਿਉਂਕਿ ਕਈ ਵਾਰੀ ਨਾਲ ਦੇ ਜਿਹੜੇ ਨੇ ਉਹ ਵੀ ਉਕਸਾ ਦਿੰਦੇ ਨੇ, ਬੰਦਾ ਅਕਸਰ ਕਿਤੇ ਨਾ ਕਿਤੇ ਗੱਲਾਂ ਵਿੱਚ ਆ ਜਾਂਦਾ ਹੈ। ਹੁਣ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਬੰਦਾ ਸਿੰਘ ਬਹਾਦਰ ਵੀ ਭਰਮ ਗਿਆ। ਉਹ ਕਹਿਣ ਲੱਗਾ ਕਿ ਮੈਂ ਆ ਕੇ ਤੁਹਾਨੂੰ ਜਿਹੜੀ ਹੈ ਮੁਲਕ ਮਲ ਕੇ ਦਿੱਤਾ, ਤੁਹਾਨੂੰ ਰਾਜੇ ਬਣਾਇਆ ਹੈ।
ਖਾਲਸੋ ਕਹਿਓ ਹਮ ਪੂਤ ਪਰਾਇਆ।
ਜਦੋਂ ਇਸ ਪ੍ਰਕਾਰ ਦੇ ਨਾਲ ਇੱਥੋਂ ਤੱਕ ਗੱਲਾਂ ਹੋਣ ਲੱਗੀਆਂ ਤੇ ਖਾਲਸਾ ਕਹਿਣ ਲੱਗਾ, ਅਸੀਂ ਤਾਂ ਪਰਾਏ ਪੁੱਤਰ ਹਾਂ, ਅਸੀਂ ਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪੁੱਤਰ ਹਾਂ, ਸਾਡੇ ਪਿਤਾ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਤੂੰ ਹਮਰੋ ਬਨਿਓ ਥੋ ਦਾਇਆ।
ਤੂੰ ਤਾਂ ਸਾਡਾ ਦਾਇਆ ਬਣ ਕੇ ਆਇਆ ਸੀ, ਜਿਵੇਂ ਦਾਈ ਬਾਲ ਨੂੰ ਖਿਡਾਉਂਦੀ ਹੈ ਨਾ, ਛੋਟਾ ਬਾਲਕ ਘਰ ਵਿੱਚ ਹੋਵੇ ਤੇ ਦਾਈ ਰੱਖੀ ਜਾਂਦੀ ਹੈ ਬਾਲਕ ਨੂੰ ਖਿਡਾਉਂਦੀ ਹੈ। ਸਮਾਂ ਤਬਦੀਲ ਹੋ ਗਿਆ, ਪਹਿਲੇ ਸਮਿਆਂ ਵਿੱਚ ਦਾਈਆਂ ਘਰ ਵਿੱਚ ਰੱਖੀਆਂ ਜਾਂਦੀਆਂ ਸੀ, ਬਾਲਕ ਨੂੰ ਖਿਡਾਉਂਦੀਆਂ ਸੀ। ਕਹਿਣ ਲੱਗੇ ਤੈਨੂੰ ਤਾਂ ਦਾਈ ਬਣਾ ਕੇ ਸਾਡੇ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਭੇਜਿਆ ਸੀ ਸਾਨੂੰ ਖਿਡਾਉਣ ਵਾਸਤੇ।
ਕਿਆ ਹੋਇਆ ਤੈਂ ਹਮੇਂ ਖਿਲਾਇਆ।
ਕੀ ਹੋ ਗਿਆ ਬੰਦਾ ਸਿੰਘ, ਜੇ ਤੂੰ ਆ ਕੇ ਸਾਨੂੰ ਖਿਡਾਇਆ ਹੈ, ਤੂੰ ਕਹਿਣਾ ਮੈਂ ਤੁਹਾਨੂੰ ਮੁਲਕ ਮਲ ਕੇ ਦਿੱਤਾ ਹੈ, ਮੇਰੇ ਕਰਕੇ ਤੁਸੀਂ ਅੱਜ ਪੰਜਾਬ ਵਿੱਚ ਬੈਠੇ ਹੋ, ਮੈਂ ਤੁਹਾਨੂੰ ਰਾਜੇ ਬਣਾਇਆ, ਤੇ ਜਿਵੇਂ ਘਰ ਦੇ ਵਿੱਚ ਦਾਈ ਰੱਖੀ ਜਾਂਦੀ ਹੈ ਬਾਲ ਨੂੰ ਖਿਡਾਉਂਦੀ ਹੈ, ਉਸੇ ਤਰ੍ਹਾਂ ਸਾਡੀ ਖਿਦਮਤਦਾਰੀ ਕਰਨ ਵਾਸਤੇ ਸਾਡੇ ਪਿਤਾ ਨੇ ਤੈਨੂੰ ਭੇਜਿਆ ਪੰਜਾਬ ਦੀ ਧਰਤੀ ਤੇ ਕੀ ਹੋਇਆ ਜੇ ਤੂੰ ਸਾਨੂੰ ਖਿਡਾਇਆ ਹੈ।
ਹਮ ਪਿਤ ਤੂੰ ਖਿਦਮਤਗਾਰ ਲਾਇਆ।
ਸਾਡੇ ਪਿਤਾ ਨੇ ਤੈਨੂੰ ਖਿਦਮਤਦਾਰ ਨੌਕਰ, ਸਾਡਾ ਸੇਵਾਦਾਰ ਖਾਲਸੇ ਦਾ ਬਣਾ ਕੇ ਭੇਜਿਆ। ਬੰਦਾ ਸਿੰਘ ਤੂੰ ਮਨ ਵਿੱਚ ਹੋਰ ਜਿਹੜਾ ਅਭਿਮਾਨ ਨਾ ਪਾਲ, ਸਾਡੇ ਪਿਤਾ ਨੇ ਤੈਨੂੰ ਸਾਡਾ ਖਿਦਮਤਦਾਰ, ਸਾਡਾ ਨੌਕਰ, ਸਾਡਾ ਸੇਵਾਦਾਰ ਬਣਾ ਕੇ ਭੇਜਿਆ ਹੈ।
ਨਿਜ ਪਿਤ ਲੇਵੇ ਸੁਤੈ ਸੰਭਾਲ।
ਤੇ ਜਦੋਂ ਪੁੱਤਰ ਥੋੜੇ ਜਵਾਨ ਹੋ ਜਾਣ, ਭੱਜਣ ਨੱਠਣ ਲੱਗ ਪੈਣ, ਤੇ ਫਿਰ ਕਹਿੰਦੇ ਉਦੋਂ ਦਾਏ ਦੀ ਲੋੜ ਨਹੀਂ ਪੈਂਦੀ, ਪਿਤਾ ਆਪੇ ਸੰਭਾਲ ਲੈਂਦਾ ਆਪਣੇ ਪੁੱਤਰਾਂ ਨੂੰ। ਤੇ ਹੁਣ ਇਸ ਕਰਕੇ ਖਾਲਸਾ ਵੀ ਭੱਜਣ ਨੱਠਣ ਦੇ ਯੋਗ ਹੋ ਗਿਆ ਹੈ। ਜਿਵੇਂ ਉਹ ਪਿਤਾ, ਜਿਵੇਂ ਪੁੱਤਰ ਜਵਾਨ ਹੋ ਜਾਣ ਤੇ ਪੁੱਤਰਾਂ ਨੂੰ ਆਪੇ ਸੰਭਾਲ ਲੈਂਦਾ ਹੈ।
ਮੂੰਹ ਪਰ ਆਇਓ ਲਾਲਨ ਨਾਲ।
ਤੂੰ ਤਾਂ ਸਾਡੀਆਂ ਜਿਹੜੀਆਂ ਲਾਲਾਂ ਨੇ ਨਾ, ਲਾਲਾਂ ਦੇ ਨਾਲ ਆਪਣਾ ਮੂੰਹ ਭਰਾਇਆ, ਸਾਡੀਆਂ ਲਾਲਾਂ ਤੇਰੇ ਮੂੰਹ ਤੇ ਪੈਂਦੀਆਂ ਰਹੀਆਂ, ਜਿਵੇਂ ਦਾਈ ਬਾਲਕ ਨੂੰ ਖਿਡਾਉਂਦੀ ਹੈ ਬਾਲਕ ਦੇ ਮੂੰਹ ਚੋਂ ਲਾਲਾਂ ਡਿੱਗਦੀਆਂ ਨੇ। ਕਹਿੰਦੇ ਉਸੇ ਤਰ੍ਹਾਂ ਤੇਰਾ ਮੂੰਹ ਸਾਡੀਆਂ ਲਾਲਾਂ ਨਾਲ ਭਰਿਆ ਹੈ।
ਕ੍ਰਿਸ਼ਨ ਪੱਲਿਓ ਥੋ ਗੋਪਨ ਮਾਏ।
ਤੇ ਕਹਿੰਦੇ ਜਿਵੇਂ ਕ੍ਰਿਸ਼ਨ ਜੀ ਗਵਾਲਿਆਂ ਵਿੱਚ ਪਲੇ ਸਨ, ਹੁਣ ਗਵਾਲੇ ਉਹਦੇ ਕੋਈ ਮਾਂ ਪਿਓ ਥੋੜੇ ਸਨ, ਉਹ ਤਾਂ ਮਾਂ ਪਿਓ ਕੈਦ ਵਿੱਚ ਸਨ, ਇਸ ਕਰਕੇ ਜਿਹੜਾ ਉਹ ਕ੍ਰਿਸ਼ਨ ਜੀ ਗਵਾਲਿਆਂ ਦੇ ਵਿੱਚ ਪਲੇ ਸਨ।
ਹੋਏ ਸਿਆਨੋ ਮਿਲਿਓ ਪਿਤ ਆਏ।
ਜਦੋਂ ਕ੍ਰਿਸ਼ਨ ਜੀ ਸਿਆਣੇ ਹੋ ਗਏ, ਵੱਡੇ ਹੋ ਗਏ, ਉਹ ਕਿਤੇ ਗਵਾਲਿਆਂ ਵਿੱਚ ਰਹੇ ਨਹੀਂ, ਉਹ ਆਪਣੇ ਮਾਤਾ ਪਿਤਾ ਨੂੰ ਆਣ ਕੇ ਮਿਲ ਪਏ, ਮਾਤਾ ਪਿਤਾ ਦੇ ਕੋਲ ਆ ਗਏ।
ਕਾਕ ਕਰ ਦੇਵੇ ਕੋਇਲ ਆਂਡੇ,
ਕਾਂ ਜਿਹੜਾ ਕੋਇਲ ਦੇ ਆਂਡੇ ਤੋੜ ਕੇ ਉਹ ਪੀ ਜਾਂਦਾ ਹੈ, ਤੇ ਇਸ ਕਰਕੇ ਆਪਣੇ ਆਂਡੇ ਬਚਾਉਣ ਦੇ ਲਈ ਕੋਇਲ ਜਿਹੜੀ ਹੈ ਇੱਥੇ ਉਦਾਹਰਣ ਦੇ ਰਹੇ ਨੇ। ਕਹਿੰਦੇ ਵੀ ਜਿਹੜੀ ਕੋਇਲ ਹੈ ਉਹ ਆਪਣੇ ਆਂਡਿਆਂ ਨੂੰ ਬਚਾਉਣ ਦੇ ਵਾਸਤੇ ਆਪਣੇ ਆਂਡੇ ਜਿਹੜੇ ਉਹ ਕਾਂ ਦੇ ਆਲਣੇ ਵਿੱਚ ਦੇ ਆਉਂਦੀ ਹੈ। ਜੇ ਉਦਾਂ ਕਿਤੇ ਉਹ ਆਪਣਾ ਆਲਣਾ ਬਣਾ ਕੇ ਦੇਵੇ ਤੇ ਫਿਰ ਕਾਂ ਉਹ ਆਂਡੇ ਨਹੀਂ ਛੱਡਦਾ, ਆਂਡੇ ਪੀ ਜਾਂਦਾ। ਇਸ ਕਰਕੇ ਉਹ ਆਪਣੇ ਆਂਡਿਆਂ ਨੂੰ ਬਚਾਉਣ ਦੇ ਲਈ ਕਾਂ ਦੇ ਜਿਹੜਾ ਆਲਣਾ ਹੈ ਕੋਇਲ ਉਹਦੇ ਵਿੱਚ ਆਂਡੇ ਦੇ ਦਿੰਦੀ ਹੈ।
ਆਪਣੀ ਕੁੱਲ ਕਬ ਦੇਵੇ ਛਾਡੇ,
ਤੇ ਜਦੋਂ ਕੋਇਲ ਦੇ ਬੱਚੇ ਉਡਾਰ ਹੋ ਜਾਂਦੇ ਨੇ ਉਹ ਕਿਤੇ ਆਪਣੀ ਕੁੱਲ ਛੱਡ ਦਿੰਦੇ ਨੇ ਵੀ ਅਸੀਂ ਤਾਂ ਕਾਂ ਦੇ ਆਲਣੇ ਵਿੱਚ ਪਲੇ ਹਾਂ। ਨਹੀਂ, ਉਹ ਆਪਣੀ ਕੁੱਲ ਨਹੀਂ ਛੱਡਦੇ, ਉਹ ਤਾਂ ਆਪਣਾ ਬਚਾਅ ਕਰਨ ਵਾਸਤੇ ਬੱਚਿਆਂ ਦਾ ਆਂਡਿਆਂ ਨੂੰ ਬਚਾਉਣ ਵਾਸਤੇ ਜਿਹੜੀ ਉਹ ਯੁਕਤੀ ਵਰਤ ਲੈਂਦੀ ਹੈ, ਤਰੀਕਾ ਵਰਤ ਲੈਂਦੀ ਹੈ ਕੋਇਲ, ਤੇ ਆਪਣੇ ਆਂਡੇ ਬਚਾ ਲੈਂਦੀ ਹੈ। ਉਹਦੇ ਬੱਚੇ ਜਦੋਂ ਉਡਾਰ ਹੋ ਜਾਂਦੇ ਨੇ ਉਹ ਆਪਣੀ ਕੁੱਲ ਨਹੀਂ ਛੱਡਦੇ, ਕੁੱਲ ਨਹੀਂ ਤਿਆਗਦੇ।
ਤਬੇ ਖਾਲਸੇ ਨੇ ਮਤੋ ਪਕ ਮਤਾਇਆ,
ਇਸ ਵਕਤ ਫਿਰ ਖਾਲਸੇ ਨੇ ਮਤਾ ਪਕਾਇਆ, ਮਤਾ ਕੀਤਾ ਹੈ।
ਜਾਂ ਕੋ ਮਰਨ ਨਿਕਟ ਹੈ ਆਇਆ,
ਕਹਿਣ ਲੱਗੇ ਹੁਣ ਜਿਹੜਾ ਬੰਦਾ ਸਿੰਘ ਬਹਾਦਰ ਇਸ ਤਰ੍ਹਾਂ ਦੇ ਨਾਲ ਵਾਦ ਵਿਵਾਦ ਕਰਦਾ ਹੈ, ਆਪਣਾ ਨਿਆਰਾ ਪੰਥ ਚਲਾ ਰਿਹਾ, ਇਸ ਤਰ੍ਹਾਂ ਦੀਆਂ ਰੀਤੀਆਂ ਕਰ ਰਿਹਾ, ਖਾਲਸੇ ਦੀ ਜਿਹੜੀ ਰੀਤ ਬਖਸ਼ੀ ਹੋਈ ਗੁਰੂ ਦੀ ਉਹਨੂੰ ਛੱਡ ਰਿਹਾ, ਉਹ ਮਰਿਆਦਾ ਨੂੰ ਤਿਆਗ ਰਿਹਾ। ਇਸ ਕਰਕੇ ਇਉਂ ਲੱਗਦਾ ਕਿ ਇਹਦਾ ਮੌਤ ਦਾ ਜਿਹੜਾ ਸਮਾਂ ਉਹ ਨੇੜੇ ਆ ਗਿਆ ਹੈ।
ਜਦੋਂ ਦੇਸ਼ ਸਿੰਘ ਮੱਲਣ ਡਹੇ,
ਤੇ ਜਦੋਂ ਹੁਣ ਖਾਲਸੇ ਪੰਥ ਨੇ ਜਦੋਂ ਇਹਦੇ ਨਾਲੋਂ ਅਲੱਗ ਹੋ ਗਏ, ਸਿੰਘਾਂ ਨੇ ਆਪਣੇ ਆਪਣੇ ਇਲਾਕੇ ਜਿਹੜੇ ਸਨ ਉਹ ਮਲਣੇ ਸ਼ੁਰੂ ਕਰ ਦਿੱਤੇ।
ਆਪਸ ਮੈਂ ਪਰ ਗਈ ਖਏ,
ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਬਹੁਤ ਲੜਾਈ ਝਗੜਾ ਹੋਣ ਲੱਗਾ।
ਲੱਭੇ ਖਾਲਸੇ ਕੋ ਬੰਦਾਈ,
ਜਦੋਂ ਖਾਲਸੇ ਨੂੰ ਕਿਤੇ ਕੋਈ ਬੰਦਾਈ ਲੱਭ ਜਾਂਦਾ, ਇਹ ਬੰਦੇ ਦਾ ਚੇਲਾ ਕੋਈ ਬੰਦਾ ਹੀ ਜਿਹੜਾ ਉਹ ਜਦੋਂ ਖਾਲਸੇ ਨੂੰ ਮਿਲ ਪੈਂਦਾ,
ਮਾਰ ਕੂਟ ਉਸ ਲੈ ਖੁਹਾਈ,
ਤੇ ਉਹਦੀ ਮਾਰ ਕੁੱਟ ਕਰਦੇ, ਚੰਗਾ ਸਲੋਤਰ ਫੇਰਦਾ ਖਾਲਸਾ ਉਹਦੇ, ਤੇ ਜੋੜਾ ਕੋਲ ਉਹਦੇ ਕੋਲ ਮਾਲ ਸਬਾਬ ਹੁੰਦਾ ਉਹ ਲੁੱਟ ਲੈਂਦੇ।
ਬੰਦਾਈਆਂ ਕੋ ਪੀ ਖਾਲਸੋ ਹੱਥ ਆਵੇ,
ਇਧਰੋਂ ਜਦੋਂ ਬੰਦਾਈਆਂ ਦੇ ਹੱਥ ਕਿਤੇ ਕੋਈ ਇੱਕਾ ਦੁੱਕਾ ਸਿੰਘ ਕੱਲਾ ਇਹਨਾਂ ਦੇ ਹੱਥ ਆ ਜਾਂਦਾ,
ਵੈ ਪੀ ਖਾਲਸੇ ਮਾਰ ਗਿਰਾਵੇ,
ਉਹ ਵੀ ਫਿਰ ਖਾਲਸੇ ਨੂੰ ਮਾਰਦੇ ਕੁੱਟਦੇ ਤੇ ਉਹਨੂੰ ਸ਼ਹੀਦ ਕਰ ਦਿੰਦੇ, ਖਤਮ ਕਰ ਦਿੰਦੇ।
ਤਬੇ ਖਾਲਸੋ ਉੱਠ ਲੁੱਟਣ ਡਹਿਆ,
ਇਸ ਤਰ੍ਹਾਂ ਦੇ ਨਾਲ ਖਾਲਸੇ ਨੇ ਵੀ ਫਿਰ ਆਪੋ ਆਪਣੇ ਇਲਾਕੇ ਮਲਣੇ ਸ਼ੁਰੂ ਕਰ ਦਿੱਤੇ, ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
ਬੰਦੇ ਮਨਾ ਕੀਆ ਨੈ ਰਹਿਆ,
ਬੰਦੇ ਨੇ ਬੜਾ ਮਨਾ ਕੀਤਾ, ਕਹਿਣ ਲੱਗਾ ਤੁਸੀਂ ਸਿੰਘੋ ਮੇਰਾ ਜਿਹੜਾ ਇਲਾਕਾ ਹੈ ਉਹਦੇ ਉੱਤੇ ਕਬਜ਼ਾ ਕਿਉਂ ਕਰਦੇ ਹੋ, ਇਹ ਇਲਾਕਾ ਤਾਂ ਮੈਂ ਮੱਲਿਆ। ਇਸ ਤਰ੍ਹਾਂ ਦੇ ਨਾਲ ਬੜਾ ਮਨਾ ਕਰਦਾ, ਪਰ ਖਾਲਸਾ ਕਦੋਂ ਇਹ ਗੱਲ ਨੂੰ ਮੰਨਦਾ ਹੈ।
ਜਿੱਧਰ ਜਾਏ ਆਪ ਲਿਆਵੇ ਲੂਟ,
ਹੁਣ ਜਿੱਧਰ ਨੂੰ ਵੀ ਖਾਲਸਾ ਜਾਂਦਾ ਹੈ, ਜਿੱਧਰ ਨੂੰ ਵੀ ਖਾਲਸਾ ਚੜ੍ਹਾਈ ਕਰਦਾ ਉਸ ਇਲਾਕੇ ਤੇ ਜਾ ਕਾਬਜ ਹੋ ਜਾਂਦਾ ਹੈ।
ਦੇਨ ਨਾ ਕਰਨ ਬੰਦਈਆਂ ਛੂਟ,
ਤੇ ਬੰਦੇ ਦੇ ਜਿਹੜੇ ਬੰਦਾਈ ਸਨ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਰਿਆਇਤ ਹੀ ਨਹੀਂ ਦਿੱਤੀ ਜਾਂਦੀ। ਅਜੇ ਉਹ ਤਾਂ ਸੋਚ ਸੋਚਦੇ ਸਨ ਕਿ ਫਲਾਣਾ ਇਲਾਕਾ ਉੱਥੇ ਕੋਈ ਸਾਡਾ ਮੁਕਾਬਲਾ ਕਰਨ ਵਾਲਾ ਨਹੀਂ, ਉਹਦੇ ਤੇ ਜਾ ਕੇ ਕਾਬਜ ਹੋ ਜਾਈਏ। ਇਹ ਤਾਂ ਅਜੇ ਬੰਦਾਈ ਜਿਹੜੇ ਸਲਾਹਾਂ ਕਰਦੇ, ਖਾਲਸਾ ਜਿਹੜਾ ਜਾ ਕੇ ਇਹਨਾਂ ਨੂੰ ਕਬਜ਼ਾ ਉੱਥੇ ਕਰ ਲੈਂਦਾ, ਕਾਬਜ ਹੋ ਜਾਂਦਾ।
ਬੰਦਈਆਂ ਸਿੰਘਨ ਪਰ ਗਯੋ ਬੈਰ,
ਇਸ ਤਰ੍ਹਾਂ ਦੇ ਨਾਲ ਬੰਦਈਆਂ ਤੇ ਗੁਰੂ ਕੇ ਸਿੰਘਾਂ ਦੇ ਵਿੱਚ ਵੈਰ ਬਹੁਤ ਵੱਧ ਗਿਆ।
ਲੱਗੀ ਚਲਨ ਇਨ ਮੈਂ ਸ਼ਮਸ਼ੀਰ,
ਇਹਨਾਂ ਦੇ ਆਪਸ ਦੇ ਵਿੱਚ ਸ਼ਮਸ਼ੀਰ ਚੱਲਣ ਲੱਗੀ, ਉਧਰੋਂ ਉਧਰੇ ਤਲਵਾਰਾਂ ਚੱਲਣ ਲੱਗੀਆਂ।
ਸਿੰਘ ਨਾ ਉਨਕਾ ਕਰੇ ਵਿਸਾਹਾ,
ਹੁਣ ਸਿੰਘ ਇਹਨਾਂ ਦਾ ਵਿਸਾਹ ਨਹੀਂ ਕਰਦੇ ਕਿ ਕਿਤੇ ਇੱਕਾ ਦੁੱਕਾ ਕੱਲਾ ਸਿੰਘ ਇਹਨਾਂ ਦੇ ਕਾਬੂ ਆ ਗਿਆ ਤੇ ਇਹ ਫਿਰ ਘੱਟ ਨਹੀਂ ਗੁਜ਼ਾਰਨਗੇ, ਤੇ ਜਾਂ ਇਹ ਕਿਸੇ ਤਰ੍ਹਾਂ ਦੇ ਨਾਲ ਜੇ ਕੋਈ ਗੱਲ ਕਰਦੇ ਤੇ ਹੁਣ ਇਹਨਾਂ ਦੀ ਗੱਲ ਤੇ ਭਰੋਸਾ ਨਹੀਂ ਕਰਦੇ, ਇਹਨਾਂ ਦਾ ਵਿਸਾਹ ਨਹੀਂ ਕਰਦੇ।
ਰਹੇ ਸੁਚੇਤ ਸੋ ਆਪਸ ਮਾਏ,
ਹੁਣ ਗੁਰੂ ਕਾ ਖਾਲਸਾ ਸਾਰੇ ਜਿਹੜੇ ਸਿੰਘ ਨੇ ਉਹ ਆਪਸ ਵਿੱਚ ਮਿਲ ਕੇ ਰਹਿੰਦੇ ਤੇ ਸੁਚੇਤ ਹੋ ਕੇ ਰਹਿੰਦੇ ਹਨ।
ਦੋਹਰਾ ਤਬੇ ਖਾਲਸੋ ਕੂਚ ਕਰ ਉਤਰਿਓ ਗੁਰ ਚੱਕ ਪਾਸ,
ਹੁਣ ਜਿਹੜਾ ਇਲਾਕਾ ਇਹਨੇ ਮੱਲਿਆ ਹੋਇਆ ਸੀ ਜਿਹਦੇ ਉੱਤੇ ਬੰਦਾ ਸਿੰਘ ਬਹਾਦਰ ਕਾਬਜ਼ ਸੀ, ਜਿਸ ਇਲਾਕੇ ਵਿੱਚ ਇਹਦਾ ਡੇਰਾ ਸੀ ਜਿੱਥੇ ਨਿਵਾਸ ਕਰਦਾ ਸੀ, ਹੁਣ ਖਾਲਸਾ ਜਦੋਂ ਜੁਦਾ ਹੋ ਗਿਆ ਇਹਦਾ ਇਲਾਕਾ ਛੱਡ ਕਰਕੇ ਗੁਰੂ ਕਾ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਗਰ ਵਸਾਇਆ ਜਦੋਂ ਮੋੜੀ ਗੱਡੀ ਤੇ ਇਹਦਾ ਨਾਂ ਰੱਖਿਆ ਗੁਰੂ ਕਾ ਚੱਕ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸੇ ਨੇ ਆ ਕੇ ਉਤਾਰਾ ਕੀਤਾ
ਵਿਸਾਹਾ ਨ ਕਰਨੋ ਕਬ ਬੰਦੇ ਇਮ ਕਰ ਲਈ ਅਰਦਾਸ
ਹੁਣ ਇਹਨਾਂ ਖਾਲਸੇ ਨੇ ਜਦੋਂ ਉਤਾਰਾ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਥੇ ਆ ਕੇ ਆਪਸ ਦੇ ਵਿੱਚ ਅਰਦਾਸ ਮਤਾ ਵਿਚਾਰਿਆ ਅਰਦਾਸ ਕੀਤੀ ਸਾਰਿਆਂ ਨੇ ਕਿ ਬੰਦਈਆਂ ਦਾ ਹੁਣ ਵਿਸਾਹ ਨਹੀਂ ਕਰਨਾ ਇਹਨਾਂ ਦਾ ਬਿਲਕੁਲ ਕਦੀ ਵੀ ਹੁਣ ਜਿਹੜਾ ਉਹ ਵਿਸਾਹ ਨਹੀਂ ਕਰਨਾ
ਚੋ ਪਈ ਤਬ ਬੰਦੇ ਨੇ ਯੋ ਚਿਤ ਠਹਿਓ
ਹੁਣ ਇਧਰੋਂ ਬੰਦੇ ਨੇ ਮਨ ਦੇ ਵਿੱਚ ਇਹ ਵਿਚਾਰਿਆ ਹੈ
ਭਲੋ ਪਯੋ ਹਮ ਸੰਗ ਛੁੱਟ ਗਏ ਹੋ
ਕਹਿਣ ਲੱਗੇ ਚੰਗਾ ਹੋਇਆ ਕਿ ਸਿੰਘਾਂ ਦੇ ਨਾਲੋਂ ਮੇਰਾ ਸਾਥ ਛੁੱਟ ਗਿਆ ਮੈਂ ਤਾਂ ਚਾਹੁੰਦਾ ਸੀ ਤੇ ਇਹ ਜਿਹੜਾ ਬਹੁਤ ਚੰਗਾ ਹੋਇਆ ਕਿ ਉਹ ਮੇਰਾ ਸਾਥ ਛੱਡ ਕੇ ਆਪੇ ਚਲੇ ਗਏ ਹਨ
ਅਬ ਹਮ ਮਲ ਲੈ ਲਾਹੌਰ
ਹੁਣ ਮਨ ਵਿੱਚ ਵਿਚਾਰਦਾ ਕਿ ਮੈਂ ਲਾਹੌਰ ਤੇ ਕਾਬਜ ਹੋਵਾਂਗਾ ਜਿਸ ਤਰ੍ਹਾਂ ਇਹ ਸਾਰੇ ਇਲਾਕੇ ਮੈਂ ਮਲ ਲਏ ਨੇ ਇਹ ਨਹੀਂ ਵਿਚਾਰਿਆ ਕਿ ਖਾਲਸੇ ਦਾ ਪ੍ਰਤਾਪ ਸੀ ਕਿਉਂਕਿ ਖਾਲਸੇ ਦੇ ਵਿੱਚ ਗੁਰੂ ਆਪ ਵਰਤਦਾ ਸਤਿਗੁਰੂ ਸਦਾ ਖਾਲਸੇ ਦੇ ਅੰਗ ਸੰਗ ਹੈ ਇਹ ਮਨ ਵਿੱਚੋਂ ਜਿਹੜਾ ਸੀ ਇਹ ਵਿਚਾਰ ਨਹੀਂ ਕੀਤੀ ਕਿ ਖਾਲਸੇ ਦੇ ਪ੍ਰਤਾਪ ਨਾਲ ਗੁਰੂ ਦੀ ਕਿਰਪਾ ਨਾਲ ਮੈਂ ਇਲਾਕੇ ਮੱਲੇ ਨੇ ਕਹਿਣ ਲੱਗੇ ਚੰਗਾ ਹੋਇਆ ਖਾਲਸਾ ਚਲਾ ਗਿਆ ਹੁਣ ਮੈਂ ਲਾਹੌਰ ਤੇ ਕਾਬਜ ਹੋਵਾਂਗਾ ਲਾਹੌਰ ਨੂੰ ਮੱਲ ਲਵਾਂਗਾ
ਮੈਂ ਛੱਡ ਹੈ ਕਸ਼ਮੀਰ ਪਸ਼ੋਰ
ਕਸ਼ਮੀਰ ਦਾ ਇਲਾਕਾ ਪਸ਼ੌਰ ਦਾ ਇਲਾਕਾ ਉਹ ਮੈਂ ਨਹੀਂ ਛੱਡਾਂਗਾ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵਾਂਗਾ
ਹਮਨੇ ਰਾਜੇ ਸਿੰਘ ਬਣਾਏ
ਮੈਂ ਇਹਨਾਂ ਸਿੰਘਾਂ ਨੂੰ ਆ ਕੇ ਰਾਜੇ ਬਣਾਇਆ ਪੰਜਾਬ ਤੇ ਜਦੋਂ ਚੜ੍ਹਾਈ ਕਰਕੇ ਆਇਆ ਇਹ ਇਲਾਕਾ ਮੱਲ ਕੇ ਦਿੱਤਾ ਪੰਜਾਬ ਦੇ ਇਹਨਾਂ ਨੂੰ ਰਾਜੇ ਮੈਂ ਆ ਕੇ ਬਣਾਉਣਾ ਕੀਤਾ
ਇਹ ਹਮ ਬਿਨ ਗਿਰ ਬੈ ਇੱਕ ਥਾਂ
ਤੇ ਇਹ ਹੁਣ ਮੇਰੇ ਤੋਂ ਬਿਨਾਂ ਢਹਿ ਪੈਣਗੇ ਇਹਨਾਂ ਚ ਤਾਕਤ ਨਹੀਂ ਰਹਿਣੀ ਇਹ ਬੜੇ ਜਿਹੜੇ ਢਹਿ ਕੇ ਤੇ ਇੱਕ ਥਾਂ ਤੇ ਹੁਣ ਇੱਕ ਜਗ੍ਹਾ ਜੋਗੇ ਰਹਿ ਜਾਣਗੇ ਇੱਕ ਥਾਂ ਤੇ ਬਹਿ ਜਾਣਗੇ
ਹਮ ਬਿਨ ਤੁਰਕ ਲਹੇ ਇਨ ਮਾਰ
ਤੇ ਮੇਰੇ ਤੋਂ ਬਿਨਾਂ ਤੁਰਕਾਂ ਨੇ ਇਹਨਾਂ ਨੂੰ ਛੱਡਣਾ ਤੁਰਕਾਂ ਨੇ ਇਹਨਾਂ ਨੂੰ ਮਾਰ ਦੇਣਾ ਖਤਮ ਕਰ ਦੇਣਾ ਸਿੰਘਾਂ ਨੂੰ
ਹਮੇ ਆਏ ਮਿਲੇ ਹੋਏ ਖੁਆਰ
ਜਦੋਂ ਫਿਰ ਤੁਰਕਾਂ ਦੀ ਮਾਰ ਪਈ ਤੁਰਕ ਚੜ੍ਹਾਈ ਕਰਕੇ ਆਏ ਤੁਰਕਾਂ ਦੀ ਜਦੋਂ ਮਾਰ ਪਏਗੀ ਫਿਰ ਖੁਆਰ ਹੋ ਕੇ ਮੇਰੇ ਕੋਲ ਦੌੜੇ ਆਉਣਗੇ
ਹਮ ਬਿਨ ਸਰੇ ਨਾ ਕੋਡੀ ਕਾਮ
ਮੇਰੇ ਤੋਂ ਬਿਨਾਂ ਇਹਨਾਂ ਦਾ ਕੌਡੀ ਜਿੰਨਾ ਕੰਮ ਵੀ ਨਹੀਂ ਸਰਨਾ ਜਦੋਂ ਇਸ ਤਰ੍ਹਾਂ ਦੇ ਨਾਲ ਇਹਨਾਂ ਤੇ ਵਿਪਤਾ ਆਣ ਪਈ ਸਮਾਂ ਬਣਿਆ ਮੇਰਾ ਸਾਥ ਤਾਂ ਇਹਨਾਂ ਨੇ ਛੱਡ ਦਿੱਤਾ ਮੇਰੇ ਕੋਲੋਂ ਆ ਗਏ ਨੇ ਪਰ ਕੌਡੀ ਜਿੰਨਾ ਕੰਮ ਵੀ ਇਹਨਾਂ ਦਾ ਮੇਰੇ ਬਿਨਾਂ ਨਹੀਂ ਸਰਨਾ
ਆਏ ਪਰੇਂਗੇ ਹਮਰੀ ਸਾਮ
ਤੇ ਫਿਰ ਮੇਰੀ ਸ਼ਰਨ ਵਿੱਚ ਆਪੇ ਚੱਲ ਕੇ ਆਉਣਗੇ ਜਦੋਂ ਇਹਨਾਂ ਕੋਲੋਂ ਕੋਈ ਕਾਜ ਨਾ ਸਵਰਿਆ ਕੋਈ ਕੰਮ ਨਾ ਬਣਿਆ ਉਧਰੋਂ ਤੁਰਕਾਂ ਦੀ ਮਾਰ ਪਵੇਗੀ ਫਿਰ ਆਪੇ ਮੇਰੀ ਸ਼ਰਨ ਦੇ ਵਿੱਚ ਚੱਲ ਕੇ ਆਉਣਗੇ
ਹਮ ਪੈ ਵੀਰ ਆਏ ਦੋਏ ਪੂਰੇ
ਕਹਿਣ ਲੱਗੇ ਮੇਰੇ ਕੋਲ ਬੜੇ ਵੀਰ ਨੇ ਦੋ ਵੀਰ ਨੇ ਬੜੇ ਜਿਹੜੇ ਬਲਵਾਨ ਬੜੇ ਸ਼ਕਤੀਸ਼ਾਲੀ ਸਾਰੇ ਸ਼ਕਤੀਆਂ ਦੇ ਮਾਲਕ ਹਨ
ਰਿੱਧ ਸਿੱਧ ਅਮਰੇ ਹਜ਼ੂਰੇ
ਰਿੱਧੀਆਂ ਸਿੱਧੀਆਂ ਜਿਹੜੀਆਂ ਮੇਰੇ ਹਜ਼ੂਰ ਖੜੀਆਂ ਰਹਿੰਦੀਆਂ ਨੇ ਜਿਹੜੇ ਉਹ ਵੀਰ ਇੰਨੇ ਬਲੀ ਨੇ ਉਹ ਚਾਹੁਣ ਤੇ ਕਿਸੇ ਦਾ ਵੀ ਤਖਤਾ ਪਲਟ ਦੇਣ ਉਹ ਚਾਹੁਣ ਤੇ ਧਰਤੀ ਨੂੰ ਉਲਟ ਪੁਲਟ ਕਰ ਦੇਣ ਐਸੇ ਬਲੀ ਵੀਰ ਨੇ ਮੇਰੇ ਕੋਲ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਰਿਧੀਆਂ ਸਿੱਧੀਆਂ ਮੇਰੇ ਹਜ਼ੂਰ ਹਰ ਵੇਲੇ ਹਾਜ਼ਰ ਖੜੀਆਂ ਰਹਿੰਦੀਆਂ ਹਨ
ਹਮ ਕੋ ਕਾਨ ਕਿਸੀ ਕੀ ਨਾਏ
ਮੈਨੂੰ ਕਿਸੇ ਦੀ ਕੋਈ ਈਨ ਨਹੀਂ ਮੈਂ ਕਿਸੇ ਦੀ ਪਰਵਾਹ ਕਦੋਂ ਕਰਦਾ ਮੈਂ ਕਿਸੇ ਦੀ ਈਨ ਨਹੀਂ ਮੰਨਦਾ
ਹਮ ਪ੍ਰਤਾਪ ਥੋ ਸਿੰਘਨ ਪਾਏ
ਇਹ ਤਾਂ ਮੇਰਾ ਹੀ ਪ੍ਰਤਾਪ ਸੀ ਸਾਰਾ ਸਿੰਘਾਂ ਤੇ ਜਿਹੜਾ ਸਿੰਘਾਂ ਨੂੰ ਇਲਾਕੇ ਮੱਲ ਕੇ ਦਿੱਤੇ ਰਾਜ ਭਾਗ ਲੈ ਕੇ ਦਿੱਤੇ ਸਿੰਘਾਂ ਦਾ ਪ੍ਰਤਾਪ ਜੋ ਮੇਰੇ ਕਰਕੇ ਸੀ
ਹਮ ਬਿਨ ਤੁਰਕ ਦੇਤ ਪੰਥ ਗਾਰ
ਜੇਕਰ ਪੰਜਾਬ ਵੱਲ ਚੜ੍ਹਾਈ ਕਰਕੇ ਮੈਂ ਨਾ ਆਉਂਦਾ ਤੇ ਇਹਨਾਂ ਤੇ ਖਾਲਸੇ ਪੰਥ ਨੂੰ ਤੁਰਕਾਂ ਨੇ ਗਾਲ ਦੇਣਾ ਸੀ ਭਾਵ ਖਤਮ ਕਰ ਦੇਣਾ ਸੀ
ਇਮ ਬੰਦੇ ਦ੍ਰਿੜਾਈ ਦਾਸਨਕਾਰ
ਇਸ ਤਰ੍ਹਾਂ ਦੇ ਨਾਲ ਆਪਣੇ ਚੇਲਿਆਂ ਨੂੰ ਜਿਹੜੇ ਇਹਦੇ ਬੰਦਈ ਸਨ ਬੰਦੇ ਦੇ ਨਾਲ ਜੁੜੇ ਹੋਏ ਆਪਣੇ ਚੇਲਿਆਂ ਨੂੰ ਇਹ ਜਿਹੜੀ ਗੱਲ ਦ੍ਰਿੜ ਕਰਵਾਉਂਦਾ ਹੈ
ਦੋਹਰਾ ਬੰਦੇ ਦਾਸਨ ਕਰੀ ਬੰਦੇ ਤੋਂ ਅਰਦਾਸ
ਇਸ ਤਰ੍ਹਾਂ ਦੇ ਨਾਲ ਜਿਹੜੇ ਬੰਦੇ ਦੇ ਦਾਸ ਸਨ ਜਿਹੜੇ ਇਹਦੇ ਚੇਲੇ ਸਨ ਉਹ ਆ ਕੇ ਬੰਦਾ ਸਿੰਘ ਬਹਾਦਰ ਨੂੰ ਮਿਲੇ ਤੇ ਬੰਦਾ ਸਿੰਘ ਨੂੰ ਮਿਲ ਕਰਕੇ ਕਹਿਣ ਲੱਗੇ
मलो चल लहोरे अब करो पातशाही आस।
असी आस लैके आए हैं। बंदा सिंह नूं कहन लगे इहदे जिहड़े चेले सन ਉਹ ਕਹਿਣ ਲੱਗੇ ਅਸੀਂ ਤੁਹਾਡੇ ਕੋਲ ਆਸ ਲੈ ਕੇ ਆਏ ਹਾਂ ਕਿ ਤੁਸੀਂ ਜਾ ਕੇ ਲਾਹੌਰ ਤੇ ਕਬਜ਼ਾ ਕਰ ਲਵੋ, ਲਾਹੌਰ ਨੂੰ ਚੱਲ ਕੇ ਮੱਲੋ ਤੇ ਲਾਹੌਰ ਤੇ ਕਾਬਜ਼ ਹੋ ਕੇ ਪਾਤਸ਼ਾਹੀ ਜਿਹੜੀ ਆ ਉਹ ਕਾਇਮ ਕਰੋ।
ਚੋ ਭਾਈ ਹਮ ਪਹਿਲੋਂ ਸਿੰਘ ਲੇਵੇਂ ਮੱਲ।
ਕਹਿਣ ਲੱਗੇ ਸਿੰਘਾਂ ਨੇ ਕਿਤੇ ਨਾ ਹੋਵੇ ਕਿ ਜਿਵੇਂ ਅਸੀਂ ਪਹਿਲਾਂ ਸਲਾਹ ਕਰਦੇ ਰਹਿ ਜਾਂਦੇ ਤੇ ਸਿੰਘ ਉਹ ਜਾ ਕੇ ਇਲਾਕਾ ਮੱਲ ਲੈਂਦੇ ਉਹਦੇ ਤੇ ਕਾਬਜ਼ ਹੋ ਜਾਂਦੇ ਸੀ, ਤੇ ਏਦਾਂ ਹੀ ਹੁਣ ਨਾ ਹੋਵੇ ਕਿਤੇ ਅਸੀਂ ਸਲਾਹਾਂ ਦੇ ਵਿੱਚ ਪੈ ਰਹਿ ਜਾਈਏ ਤੇ ਉਧਰ ਸਿੰਘ ਜਾ ਕੇ ਲਾਹੌਰ ਤੇ ਕਬਜ਼ਾ ਕਰ ਲੈਣ, ਉਹਨੂੰ ਮੱਲ ਲੈਣ।
ਲੈਣ ਹੋ ਗੋ ਫਿਰ ਔਖੀ ਗੱਲ।
ਇਹ ਵੀ ਜਾਣਦੇ ਨੇ ਕਿ ਗੁਰੂ ਕੇ ਖਾਲਸੇ ਦੇ ਕੋਲੋਂ ਫਿਰ ਲਾਹੌਰ ਛਡਾਉਣਾ ਔਖਾ ਹੋ ਜਾਣਾ। ਜਾਣਦੇ ਨੇ ਖਾਲਸੇ ਦੇ ਪ੍ਰਤਾਪ ਨੂੰ, ਜਾਣਦੇ ਵੀ ਨੇ ਕਿ ਖਾਲਸੇ ਦੇ ਨਾਲ ਨਹੀਂ ਲੜਿਆ ਜਾਣਾ, ਖਾਲਸੇ ਦੀ ਬਰਾਬਰੀ ਨਹੀਂ ਹੋਣੀ। ਕਹਿਣ ਲੱਗੇ ਜੇ ਖਾਲਸੇ ਨੇ ਲਾਹੌਰ ਮੱਲ ਲਿਆ ਪਹਿਲੋਂ ਹੀ ਤੇ ਫਿਰ ਉਹਨਾਂ ਤੋਂ ਜਿਹੜਾ ਲਾਹੌਰ ਲੈਣਾ ਔਖਾ ਹੋ ਜਾਵੇਗਾ।
ਗੁਰਦਾਸਪੁਰਿਓਂ ਉੱਠ ਬੰਦਾ ਤੁਰਿਆ।
ਗੁਰਦਾਸਪੁਰ ਨੰਗਲ ਤੋਂ ਜਿੱਥੇ ਇਹਦਾ ਨਿਵਾਸ ਸੀ, ਜਿਸ ਇਲਾਕੇ ਤੇ ਕਾਬਜ ਹੋ ਕੇ ਰਹਿ ਰਿਹਾ ਸੀ, ਉਥੋਂ ਫਿਰ ਬੰਦੇ ਬਹਾਦਰ ਨੇ ਤਿਆਰੀ ਕਰਕੇ ਤੁਰਿਆ ਹੈ।
ਅੰਮ੍ਰਿਤਸਰ ਲੰਘ ਅੱਗੇ ਉਤਰਿਆ।
ਤੇ ਉਥੋਂ ਚੱਲਦਾ ਚੱਲਦਾ ਇਹ ਅੰਮ੍ਰਿਤਸਰ ਸਾਹਿਬ ਲੰਘ ਕਰਕੇ ਅੱਗੇ ਪਹੁੰਚਿਆ।
ਪਿੰਡ ਖੁਹਾਲੀ ਡੇਰਾ ਕੀਆ।
ਅੰਮ੍ਰਿਤਸਰ ਸਾਹਿਬ ਲੰਘ ਕੇ ਅੱਗੇ ਪਿੰਡ ਖੁਹਾਲੀ ਆਉਂਦਾ ਹੈ। ਖੁਹਾਲੀ ਪਿੰਡ ਦੇ ਨਜ਼ਦੀਕ ਜਾ ਕੇ ਇਹਨੇ ਆਪਣਾ ਡੇਰਾ ਕੀਤਾ, ਉਤਾਰਾ ਕੀਤਾ ਹੈ।
ਫਿਰ ਆਗੇ ਵਣੀਏ ਕੀਤੀਆ।
ਤੇ ਜਿੱਥੇ ਅੰਮ੍ਰਿਤਸਰ ਤੇ ਲਾਹੌਰ ਦੀ ਹੱਦ ਹੈ, ਜਿੱਥੇ ਬਾਰਡਰ ਹੈ, ਇੱਥੇ ਇੱਕ ਵਣੀਆ ਪਿੰਡ ਆਉਂਦਾ ਹੈ। ਫਿਰ ਖੁਹਾਲੇ ਤੋਂ ਚੱਲ ਕੇ ਉਹ ਵਣੀਏ ਪਿੰਡ ਜਾ ਕੇ ਇਹਨੇ ਉਤਾਰਾ ਕੀਤਾ।
ਤਬ ਬੰਦਾ ਮਨ ਮੈਂ ਘਰ ਬਾਇਆ।
ਹੁਣ ਬੰਦੇ ਬਹਾਦਰ ਦੇ ਅੰਦਰ ਬਹੁਤ ਹੰਕਾਰ ਵਧਿਆ ਹੈ ਕਿ ਮੈਂ ਜਿੱਥੇ ਜਿੱਧਰ ਨੂੰ ਵੀ ਮੂੰਹ ਕੀਤਾ ਉਧਰ ਹੀ ਕਿਸੇ ਨੇ ਮੇਰਾ ਅੱਗੋਂ ਮੁਕਾਬਲਾ ਨਹੀਂ ਕੀਤਾ, ਮੇਰੇ ਅੱਗੇ ਕੋਈ ਅੜ ਨਹੀਂ ਸਕਿਆ, ਬੜੇ ਇਲਾਕਿਆਂ ਤੇ ਮੈਂ ਕਬਜ਼ਾ ਕਰ ਲਿਆ, ਇਲਾਕੇ ਮੱਲ ਲਏ। ਇਸ ਤਰ੍ਹਾਂ ਦੇ ਨਾਲ ਬਹੁਤ ਜਿਹੜਾ ਹੰਕਾਰ ਉਹ ਅੰਦਰ ਵਧਿਆ ਹੈ।
ਭਲਾ ਪਇਓ ਗੈਲੋਂ ਖਾਲਸਾ ਲਾਇਆ।
ਕਹਿਣ ਲੱਗੇ ਚੰਗਾ ਹੋਇਆ ਖਾਲਸਾ ਗਲੋਂ ਲੈ ਗਿਆ, ਆਪੇ ਸੰਗ ਛੱਡ ਗਿਆ, ਆਪੇ ਸਾਥ ਛੱਡ ਕੇ ਚਲਾ ਗਿਆ, ਚੰਗਾ ਹੋਇਆ ਹੈ।
ਵੈ ਕਬ ਤੱਕ ਤੇ ਹਮ ਚੜਨ ਦੇਤੇ।
ਕਹਿਣ ਲੱਗੇ ਜੇ ਖਾਲਸਾ ਨਾਲ ਰਹਿੰਦਾ ਤੇ ਖਾਲਸੇ ਨੇ ਮੈਨੂੰ ਥੋੜਾ ਤਖ਼ਤ ਤੇ ਬਹਿਣ ਦੇਣਾ ਸੀ, ਉਹਨਾਂ ਨੇ ਕਦੋਂ ਮੈਨੂੰ ਤਖ਼ਤ ਤੇ ਬਹਿਣ ਦੇਣਾ ਸੀ।
ਜੰਗ ਕਰਤ ਹਮ ਤਖ਼ਤ ਤੇ ਬਹਿਤੇ।
ਜੇ ਮੈਂ ਤਖ਼ਤ ਤੇ ਬਹਿਣ ਲੱਗਦਾ ਮੈਨੂੰ ਲਾਹੌਰ ਤੇ ਕਾਬਜ਼ ਹੋ ਜਾਂਦੇ, ਲਾਹੌਰ ਤੇ ਸਾਡਾ ਕਬਜ਼ਾ ਹੋ ਜਾਂਦਾ ਤੇ ਮੈਂ ਤਖ਼ਤ ਤੇ ਬਹਿਣ ਦੀ ਗੱਲ ਕਰਦਾ, ਤੇ ਤਖ਼ਤ ਤੇ ਉਹਨਾਂ ਨੇ ਮੈਨੂੰ ਬਹਿਣ ਨਹੀਂ ਸੀ ਦੇਣਾ, ਮੇਰੇ ਨਾਲ ਉਹਨਾਂ ਜੰਗ ਕਰਨੀ ਸੀ।
ਸਿੰਘ ਕਹੇ ਦੇਖੋ ਬੰਦੇ ਤਾਣ।
ਇਧਰੋਂ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਕਿ ਬੰਦਾ ਜਿਹੜਾ ਉਹ ਚੜਾਈ ਕਰਕੇ ਲਾਹੌਰ ਵੱਲ ਜਾ ਰਿਹਾ, ਲਾਹੌਰ ਤੇ ਕਾਬਜ਼ ਹੋਣਾ ਚਾਹੁੰਦਾ ਹੈ, ਤੇ ਉਹਨੇ ਅੰਮ੍ਰਿਤਸਰ ਦੇ ਨੇੜੇ ਹੀ ਇਧਰ ਜਿਹੜਾ ਉਤਾਰਾ ਕੀਤਾ। ਸਿੰਘਾਂ ਨੂੰ ਵੀ ਪਤਾ ਲੱਗਿਆ ਤੇ ਹੁਣ ਸਿੰਘ ਆਪਸ ਦੇ ਵਿੱਚ ਗੁਰਮਤਾ ਕਰਦੇ ਨੇ, ਆਪਸ ਵਿੱਚ ਮਿਲ ਕੇ ਵਿਚਾਰ ਕਰਦੇ ਨੇ। ਕਹਿਣ ਲੱਗੇ ਹੁਣ ਵੇਖਾਂਗੇ ਬੰਦੇ ਦਾ ਤਾਣ। ਬੰਦਾ ਕਹਿੰਦਾ ਸੀ ਨਾ ਮੈਂ ਬੜੇ ਬਲ ਨਾਲ, ਬੜੀਆਂ ਸ਼ਕਤੀਆਂ ਨੇ, ਬੜੀ ਮੇਰੇ ਚ ਤਾਕਤ ਹੈ, ਮੇਰੇ ਵੀਰ ਬੜੇ ਬਲੀ ਨੇ, ਤੇ ਸਾਰੀ ਤਾਕਤ ਨਾਲ ਮੈਂ ਤੁਹਾਨੂੰ ਇੱਥੇ ਕਾਬਜ਼ ਕਰਾਇਆ, ਇਲਾਕੇ ਮੱਲ ਕੇ ਦਿੱਤੇ, ਆਹ ਸਾਰਾ ਕੁਛ ਆ ਕੇ ਕੀਤਾ। ਕਹਿਣ ਲੱਗੇ ਹੁਣ ਇਹਦੇ ਤਾਣ ਦਾ ਪਤਾ ਲੱਗੇਗਾ।
ਹੋ ਖਾਲਸੇ ਬਿਨ ਪਛੇਮਾਨ।
ਹੁਣ ਖਾਲਸੇ ਤੋਂ ਬਿਨਾਂ ਬੰਦੇ ਨੂੰ ਪਛਤਾਉਣਾ ਪਵੇਗਾ, ਕਿਉਂਕਿ ਉਹ ਤਾਂ ਗੁਰੂ ਦਾ ਜਿਹੜਾ ਬਖਸ਼ਿਆ ਹੋਇਆ ਖਾਲਸੇ ਦੇ ਅੰਦਰ ਪ੍ਰਤਾਪ ਹੈ, ਖਾਲਸੇ ਦੇ ਕਰਕੇ ਜਿੱਤਾਂ ਇਹਦੇ ਪੈਰ ਚੁੰਮਦੀਆਂ ਸਨ, ਤੇ ਹੁਣ ਖਾਲਸਾ ਇਹਦੇ ਤੋਂ ਨਿਆਰਾ ਹੋ ਗਿਆ, ਅਲੱਗ ਹੋ ਗਿਆ। ਖਾਲਸੇ ਤੋਂ ਬਿਨਾਂ ਜਦੋਂ ਚੜ੍ਹਾਈ ਕਰਕੇ ਜਾਵੇਗਾ ਮੂੰਹ ਦੀ ਖਾਣੀ ਪਵੇਗੀ, ਪਛਤਾਵੇਗਾ।
ਜੋ ਖਾਲਸੇ ਮੈਂ ਹੈ ਵੱਡ ਕਲਾ।
ਜਿਹੜੇ ਖਾਲਸੇ ਦੇ ਵਿੱਚ ਗੁਰੂ ਦੀ ਵੱਡੀ ਕਲਾ ਵਰਤਦੀ ਹੈ, ਗੁਰੂ ਕੀਆਂ ਸ਼ਕਤੀਆਂ ਵਰਤਦੀਆਂ ਨੇ, ਗੁਰੂ ਆਪ ਵਰਤਦਾ ਖਾਲਸੇ ਦੇ ਵਿੱਚ।
ਤੁਰਕਨ ਤੇ ਸੋ ਆਵੋ ਗੋ ਚਲਾ।
ਹੁਣ ਤੁਰਕਾਂ ਦੇ ਕੋਲੋਂ ਹਾਰ ਕੇ ਬੰਦਾ ਬਹਾਦਰ ਮੁੜ ਆਵੇਗਾ।
ਜੋ ਹਮ ਗੁਰ ਪਾਤਸ਼ਾਹੀ ਦੇਣੀ।
ਜੋ ਗੁਰੂ ਨੇ ਆਪਣੇ ਖਾਲਸੇ ਨੂੰ ਪਾਤਸ਼ਾਹੀ ਦੇਣੀ ਹੈ, ਜੋ ਪਾਤਸ਼ਾਹੀ ਗੁਰੂ ਨੇ ਆਪਣੇ ਖਾਲਸੇ ਨੂੰ ਬਖਸ਼ਣੀ ਹੈ।
ਜਾਗ ਬੰਦੇ ਕੀ ਗੁਲ ਹੋ ਗੋ ਪੈਣੀ।
ਇਸ ਤਰ੍ਹਾਂ ਦੇ ਨਾਲ ਬੰਦਾ ਜਿਹੜਾ ਦਾਵਾ ਕਰ ਰਿਹਾ ਨਾ, ਬੜਾ ਤਿਆਰੀ ਕਰਕੇ ਜਾ ਰਿਹਾ, ਮਾਨੋ ਇਹਦਾ ਉਹ ਦੀਵਾ ਗੁੱਲ ਹੋ ਜਾਣਾ ਹੈ।
ਦੋਹਰਾ ਤੁਰਕਨ ਪੀ ਖਬਰੋ ਪਈ ਸਿੰਘ ਬੰਦਿਓਂ ਹੋ ਗਏ ਦੂਰ।
ਉਧਰ ਜਿਹੜੀ ਆ ਤੁਰਕਾਂ ਨੂੰ ਵੀ ਖਬਰ ਪਹੁੰਚੀ, ਤੁਰਕਾਂ ਨੂੰ ਪਤਾ ਲੱਗਿਆ ਕਿ ਜਿਹੜਾ ਖਾਲਸਾ ਹੈ ਉਹ ਬੰਦੇ ਦੇ ਨਾਲੋਂ ਦੂਰ ਹੋ ਗਿਆ, ਸਿੰਘਾਂ ਨੇ ਬੰਦੇ ਬਹਾਦਰ ਦਾ ਜਿਹੜਾ ਸਾਥ ਹੈ ਉਹ ਛੱਡ ਦਿੱਤਾ, ਵੱਖਰੇ ਹੋ ਗਏ ਹਨ।
ਕਰਾਮਾਤ ਬੰਦਿਓਂ ਗਈ ਭਇਓ ਮਾਤਾ ਬਚਨ ਜ਼ਰੂਰ।
ਮਾਤਾ ਜੀ ਨੇ ਜਿਹੜਾ ਬਚਨ ਕੀਤਾ ਸੀ ਇਹਨੇ ਹੁਕਮ ਨਹੀਂ ਮੰਨਿਆ, ਹੁਕਮ ਨਾ ਮੰਨਣ ਕਰਕੇ ਤੇ ਮਾਤਾ ਜੀ ਨੇ ਕਿਹਾ ਸੀ ਜਿਹੜੀ ਕਲਾ ਹੈ ਜਿਹੜੀ ਤਾਕਤ ਹੈ ਗੁਰੂ ਸਾਹਿਬ ਦੀ ਬਖਸ਼ੀ ਹੋਈ ਉਹ ਖਾਲਸੇ ਵਿੱਚ ਵਰਤੇ ਤੇ ਉਹ ਤਾਂ ਖਾਲਸੇ ਕੋਲ ਹੈ ਤੇ ਖਾਲਸਾ ਤਾਂ ਵੱਖਰਾ ਹੈ, ਇਸ ਕਰਕੇ ਹੁਣ ਕਰਾਮਾਤ ਬੰਦਿਓਂ ਗਈ, ਹੁਣ ਇਹਦੇ ਵਿੱਚ ਕੋਈ ਤਾਕਤ ਨਹੀਂ ਰਹੀ।
ਚੋ ਪਈ ਤੁਰਕਨ ਕੇ ਘਰ ਪਈ ਵਧਾਈ,
ਤੁਰਕਾਂ ਦੇ ਘਰ ਦੇ ਵਿੱਚ ਵਧਾਈਆਂ ਦਿੱਤੀਆਂ ਜਾਣ ਲੱਗੀਆਂ, ਤੁਰਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੈ।
ਭੇਜੇ ਵਕੀਲ ਸਿੰਘਨ ਕੇ ਪਾਈ,
ਹੁਣ ਉਹਨਾਂ ਨੇ ਦੇਰੀ ਨਹੀਂ ਕੀਤੀ, ਤੁਰਤ ਉਸੇ ਵੇਲੇ ਜਿਹੜੇ ਆਪਣੇ ਵਕੀਲ ਸਨ ਆਪਣੇ ਬੰਦੇ ਜਿਹੜੇ ਉਹ ਸਿੰਘਾਂ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਣਾ ਕੀਤੀ, ਕਿਉਂਕਿ ਬੜੀ ਵੱਡੀ ਮਾਰ ਪਈ, ਤੁਰਕਾਂ ਚ ਹਿੰਮਤ ਨਹੀਂ ਸੀ ਕਿ ਉਹ ਖਾਲਸੇ ਦੇ ਅੱਗੇ ਅੜ ਸਕਣ, ਤੇ ਹੁਣ ਉਹਨਾਂ ਨੇ ਵੇਖਿਆ ਖਾਲਸਾ ਜੁਦਾ ਹੋ ਗਿਆ ਤੇ ਹੁਣ ਬੰਦੇ ਦੀ ਸਾਨੂੰ ਪਰਵਾਹ ਕੋਈ ਨਹੀਂ, ਤੇ ਕਿਉਂ ਨਾ ਹੋਵੇ ਕਿ ਕਿਤੇ ਦੁਬਾਰਾ ਇਹਨਾਂ ਦੀ ਆਪਸੀ ਸੰਧੀ ਹੋ ਜਾਵੇ, ਮਿਲ ਜਾਣ ਤੇ ਪਹਿਲਾਂ ਹੀ ਆਪਣੇ ਬੰਦੇ ਭੇਜ ਦੇਣੇ ਚਾਹੀਦੇ ਨੇ। ਕੁਝ ਜਿਹੜੇ ਵਕੀਲ ਨੇ ਆਪਣੇ ਬੰਦੇ ਉਹ ਸਿੰਘਾਂ ਦੇ ਕੋਲ ਭੇਜੇ ਹਨ।
ਹਮ ਤੁਮ ਹੈ ਗੁਰੂ ਨਾਨਕ ਸਿੱਖ,
ਕਹਿਣ ਲੱਗੇ ਜਿਸ ਗੁਰੂ ਨਾਨਕ ਦੇ ਤੁਸੀਂ ਸਿੱਖ ਹੋ ਉਹ ਗੁਰੂ ਨਾਨਕ ਸਾਡਾ ਵੀ ਪੀਰ ਹੈ, ਅਸੀਂ ਵੀ ਗੁਰੂ ਨਾਨਕ ਨੂੰ ਆਪਣਾ ਪੀਰ ਕਰਕੇ ਜਾਣਦੇ ਹਾਂ।
ਜਿਵੇਂ ਤੁਮਰੇ ਵੱਡ ਗਏ ਲਿਖ,
ਜਿਵੇਂ ਤੁਹਾਡੇ ਵੱਡ ਵਡੇਰੇ ਵੀ ਲਿਖ ਕਰਕੇ ਗਏ ਹਨ।
ਬਾਬੇ ਉਹ ਬਾਬਰ ਕੇ ਦੋ,
ਬਾਬੇ ਔਰ ਬਾਬਰ ਕੇ, ਬਾਬੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨ ਤੇ ਅੱਗੇ ਗੁਰੂ ਕੇ ਜਿਹੜੇ ਸਿੱਖ ਹਨ, ਇਸੇ ਤਰ੍ਹਾਂ ਬਾਬਰ ਤੋਂ ਲੈ ਕੇ ਬਾਬਰ ਦੇ ਅੱਗੇ ਅੰਸ਼ ਵੰਸ਼ ਤੇ ਦਿੱਲੀ ਦੀ ਜਿਹੜੀ ਪਾਤਸ਼ਾਹੀ ਹੈ ਉਹ ਜਿਹੜਾ ਉਸ ਵਕਤ ਦਾ ਬਾਦਸ਼ਾਹ ਹੈ ਉਦੋਂ ਤੱਕ ਸਾਰੇ ਆਪਸ ਵਿੱਚ ਹਨ।
ਆਪੇ ਕੀਏ ਪਰਮੇਸ਼ਵਰ ਸੋ,
ਪਰਮੇਸ਼ਵਰ ਨੇ ਆਪੇ ਇਹਨਾਂ ਦੋਨਾਂ ਨੂੰ ਪੈਦਾ ਕੀਤਾ ਬਣਾਇਆ ਹੈ।
ਬੰਦੋ ਪੂਜਕ ਪੱਥਰ ਨਵਾਰੋ,
ਕਹਿਣ ਲੱਗੇ ਬੰਦਾ ਤਾਂ ਪਹਿਲਾਂ ਵੈਸ਼ਨੋ ਮਤ ਨੂੰ ਧਾਰਨ ਕੀਤਾ ਸੀ, ਉਹ ਤਾਂ ਪਹਿਲਾਂ ਵੈਸ਼ਨੋ ਸੀ, ਪੱਥਰਾਂ ਦੀ ਪੂਜਾ ਕਰਦਾ ਸੀ, ਇਸ ਕਰਕੇ
ਹਮ ਤੁਮ ਪੱਥਰਨ ਤੋੜਨ ਹਾਰੋ,
ਅਸੀਂ ਤਾਂ ਨਾ ਤਾਂ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਪੱਥਰ ਪੂਜਦਾ ਤੇ ਨਾ ਅਸੀਂ ਪੱਥਰਾਂ ਦੀ ਪੂਜਾ ਕਰਦੇ ਹਾਂ, ਇਸ ਕਰਕੇ ਨਾ ਤੁਸੀਂ ਪੱਥਰਾਂ ਨੂੰ ਪੂਜਦੇ ਹੋ ਨਾ ਅਸੀਂ ਪੂਜਦੇ ਹਾਂ।
ਚੋ ਪਈ ਸਿੰਘਨ ਪੈਸੋ ਟਕੇ ਲਿਆਏ,
ਹੁਣ ਜਿਹੜੇ ਵਕੀਲ ਭੇਜੇ ਇਹਨਾਂ ਤੁਰਕਾਂ ਨੇ, ਰਾਜਨੀਤੀ ਹੈ ਨਾ ਵੀ ਇਹਨਾਂ ਨਾਲ ਹੁਣ ਗੰਢ ਧੁੱਪ ਕਰ ਲਈਏ, ਸੰਧੀ ਕਰ ਲਈਏ, ਸਿੰਘਾਂ ਨੂੰ ਖੁਸ਼ ਕਰ ਲਈਏ, ਹੁਣ ਉਹਨਾਂ ਨੇ ਕੀ ਕੀਤਾ ਜਿਹੜੇ ਵਕੀਲ ਭੇਜੇ ਉਹਨਾਂ ਦੇ ਕੋਲ ਕੁਝ ਟਕੇ ਜਿਹੜਾ ਮਾਮਲਾ ਉਹ ਦੇ ਕਰਕੇ ਭੇਜਣਾ ਕੀਤਾ।
ਤੈ ਲੈ ਸਿੰਘਨ ਔਰ ਠਹਿਰਾਏ,
ਉਹ ਲਿਆ ਕਰਕੇ ਜਿਹੜੇ ਮਾਇਆ ਭੇਜੀ ਸਿੰਘਾਂ ਨੂੰ ਦਿੱਤੀ, ਸਿੰਘਾਂ ਨੇ ਇਹ ਮਾਮਲਾ ਇਹਨਾਂ ਤੋਂ ਲਿਆ ਤੇ ਹੋਰ ਅੱਗੇ ਨਿਸ਼ਚਿਤ ਕਰਵਾ ਲਿਆ। ਕਹਿਣ ਲੱਗੇ ਕਿ ਇੰਨੇ ਕੁ ਮਾਮਲੇ ਨਾਲ ਖਾਲਸੇ ਦਾ ਕਿੱਥੋਂ ਸਰਦਾ, ਖਾਲਸੇ ਦੀਆਂ ਦੇਗਾਂ ਚੱਲਦੀਆਂ, ਖੁੱਲੇ ਖਰਚੇ ਨੇ, ਇਸ ਕਰਕੇ ਜਿਹੜਾ ਮਾਮਲਾ ਸੀ ਉਹ ਨਿਸ਼ਚਿਤ ਕਰਵਾ ਲਿਆ।
ਅਸਲਮ ਖਾਂ ਤੋਂ ਲਾਹੌਰ ਨਵਾਬ,
ਉਸ ਵਕਤ ਜਿਹੜਾ ਲਾਹੌਰ ਦਾ ਨਵਾਬ ਸੀ ਉਹ ਅਸਲਮ ਖਾਨ ਸੀ।
ਕਾਨ ਸਿੰਘ ਕੇ ਪਏ ਥੇ ਤਾਬ,
ਇਹ ਭਾਈ ਕਾਨ ਸਿੰਘ ਜੀ ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਅੰਸ ਵਿਚੋਂ ਹੋਏ ਹਨ, ਤ੍ਰਿਹਣ ਕੁਲ ਦੇ ਵਿਚੋਂ ਹੋਏ ਹਨ, ਭਾਈ ਕਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਨਾਲ ਪੰਜ ਸਿੰਘ ਭੇਜੇ, ਉਹਨਾਂ ਦੇ ਵਿੱਚ ਭਾਈ ਕਾਨ ਸਿੰਘ ਵੀ ਸ਼ਾਮਲ ਸਨ, ਤੇ ਜਦੋਂ ਹੁਣ ਬੰਦਾ ਸਿੰਘ ਬਹਾਦਰ ਦਾ ਆਪਸੀ ਵਾਦ ਵਿਵਾਦ ਉਹ ਰੱਖਣ ਲੱਗ ਗਿਆ, ਖਾਲਸੇ ਨਾਲ ਲੜਾਈ ਝਗੜਾ ਰਹਿਣ ਲੱਗ ਪਿਆ, ਏਦਾਂ ਦੇ ਬਚਨ ਕਰਨ ਲੱਗ ਪਿਆ, ਤੇ ਭਾਈ ਕਾਨ ਸਿੰਘ 500 ਦਾ ਜਥਾ ਪਹਿਲਾਂ ਹੀ ਆਪਣੇ ਸਿੰਘਾਂ ਦਾ ਲੈ ਕੇ, ਜਰਨੈਲਾਂ ਦਾ ਲੈ ਕੇ ਵੱਖ ਹੋ ਗਏ ਸੀ, ਉਹ ਪਹਿਲਾਂ ਹੀ ਚੱਲ ਕੇ ਆ ਗਏ ਸਨ, ਇਸ ਕਰਕੇ ਜਿਹੜਾ ਅਸਲਮ ਖਾਂ ਸੀ ਇਹ ਭਾਈ ਕਾਨ ਸਿੰਘ ਦੀ ਤਾਬਿਆ ਰਹਿੰਦਾ ਸੀ ਕਿ ਮੈਂ ਭਾਈ ਕਾਨ ਸਿੰਘ ਨਾਲ ਸੰਧੀ ਕਰਕੇ ਰੱਖਾਂ, ਗੁਰੂ ਕਾ ਖਾਲਸਾ ਹੈ ਗੁਰੂ ਕੇ ਸਿੰਘ ਨੇ, ਤਾਂ ਕਿ ਕਿਤੇ ਬੰਦਾ ਬਹਾਦਰ ਮੇਰੇ ਤੇ ਚੜ੍ਹਾਈ ਕਰਕੇ ਨਾ ਆ ਜਾਵੇ, ਜਾਂ ਮੈਨੂੰ ਮਾਰ ਦੇਵੇ, ਜਾਂ ਖਾਲਸਾ ਹੀ ਉੱਠ ਕੇ ਮੇਰੇ ਤੇ ਹਮਲਾ ਕਰ ਦੇਵੇ, ਇਸ ਕਰਕੇ ਭਾਈ ਕਾਨ ਸਿੰਘ ਦੀ ਤਾਬਿਆ ਹੋ ਕੇ ਰਹਿੰਦਾ ਹੈ।
ਦੋਹਰਾ ਕਾਨ ਸਿੰਘ ਉਹ ਬਚਨ ਸਿੰਘ ਬਾਬੇ ਤ੍ਰੇਣ ਪੁਚੰਗ,
ਇਹ ਭਾਈ ਕਾਨ ਸਿੰਘ ਤੇ ਭਾਈ ਬਚਨ ਸਿੰਘ ਇਹ ਬਾਬੇ ਕੇ ਵਸਦੇ ਨੇ ਸਾਹਿਬਜ਼ਾਦੇ, ਤ੍ਰਿਹਣ ਕੁਲ ਦੇ ਵਿੱਚੋਂ, ਤ੍ਰਿਹਣ ਵੰਸ਼ ਦੇ ਵਿੱਚੋਂ ਹਨ।
दया राम मल्लोह तो जो लड़ो पंगाणी जंग।
जदो धन साहिब श्री गुरु गोबिंद सिंह साहब पातशाह जी ने पंगाणी का युद्ध होया जंग होया उत्थे गुरु साहब जी ने जंग लड़िया उहदे विच एक दया राम मल पहलवान सी जिहड़ा बड़ा बहादुरी दे नाल पंगाणी दे जंग विच लड़िया।
चौपाई मीर सुत कान सिंह को जो
ते एक मीर सिंह सी जिहड़ा कान सिंह दा पुत्र सी।
सात बंदयन कुल्यो थो
ओ जदो भाई कान सिंह जी अपना जथा लैके छड के आ गए ते भाई कान सिंह दा पुत्र जिहड़ा मीर सिंह सी ओ बंदयां दे विच शामिल हो गया उन्हां विच घुल मिल गया।
हजूर सतगुर वै रह तो थई
हजूर सतगुरु दी हजूर रहिंदे सन हजूरी विच हर वेले सनमुख गुरु साहिब दे कोल रहना।
खंडे पाउल निज हजूर हैं दई
ते भाई कान सिंह जी जिन्हां नूं आप धन साहिब श्री गुरु गोबिंद सिंह साहिब पातशाह जी ने खंडे दी पाहुल बख्शी सी।
नील वस्त्र रख चक्र सिर तारे
ते गुरु का दिता होया बाणा हर वेले भाई कान सिंह जी शरीर ते धारण करके रखदे सन। नीला बाणा जिहड़ा सुरमई बाणा सी ओ शरीर ते धारण करना सोहना सुरमई दुमाला दस्तार जिहड़े ओ सिर ते दुमाला सजाउणा ओहदे विच चक्र तोड़े जिहड़े ओ जड़ने।
मीने मसंदिये तजे बेटी जो मारे
जड़ा गुरु साहब जी ने रहत मर्यादा गुरु के खालसे नूं दृढ़ करवाई है ते उहदे विच दस्या कि गुरु के खालसे ने किहदे नाल नहीं वरतना रोटी बेटी दी सांझ नहीं रखनी मीनिया नाल मसंदा दे नाल जिहड़ी है जिहड़े बेटी जो मारे जिहड़े कुड़ी मार ने उहनां दे नाल खालसे ने कोई नाता नहीं रखना।
राम रहिए कै बरते ना संग
जिहड़े राम रहिए राइए ने उन्हां दे नाल कोई संग नहीं रखना उन्हां दे नाल कोई वरतो भाजी नहीं रखनी।
मार बंदयन वै करे तंग
मार बंदयन वै करे तंग इस प्रकार दे नाल जिहड़ा ओ सारी रहत वैत विच पूरे रहिंदे ने ते जिहड़े बंदई ने उन्हां दे नाल अपना नाता तोड़िया जे किते मिल भी पैंदे ने ते आपस दे विच फिर उसे तरह लड़ाई झगड़ा जिहड़ा ओ खड़ा हो जांदा है।
और रहत जो सतगुर कई
जिहड़ी रहत गुरु के खालसे नूं धन गुरु गोबिंद सिंह साहिब पातशाह जी ने कही है रहत प्यारी मुझ को सिख प्यारा नाहे ओ जिहड़ी रहत दित्ती है खालसे नूं गुरु पातशाह जी ने
उसी रहत सो रहता वही
रहनी रह सोई सिख मेरा जिहड़ा गुरु का सिख रहत वैत विच परपक है सतगुरु पातशाह जी ने जो बचन कहे उस रहत दे विच भाई कान सिंह जी पूरे रहिंदे हन।
प्रथम बंदे ते लर भए निहारे
ते फिर इस प्रकार दे नाल बंदे नाल जदों लड़ाई झगड़ा वाद विवाद होया ते भाई कान सिंह जी पहलो ही वखरे हो गए न्यारे हो गए।
500 सिंह उस गए उथे नारे
जदो भाई कान सिंह ने बंदा सिंह बहादुर दा साथ छड्या इहदे नालों वखरे होए ते 500 जिहड़े सिंह सन ओ नाल चल के आ गए।
उन तुरकन सो लई बनाए
ते जदो चल के आए तुरकां नूं पता लग्या असलम खारा नूं कि भाई कान सिंह जी 500 दा जथा लैके जरनैल जिहड़ा ओ वखरे हो गए ने ते हुण तुरकां ने अपनी जिहड़ी संधि सी मित्रता सी ओ भाई कान सिंह दे नाल कर लई।
रलियो आप संग तुरकन जाए
जिहड़े तुरक सन इस तरह दे नाल आके मिले हन।
और खालसो अमृत सर बयो
जिहड़ा बाकी बाद विच खालसा वखरा होया ओ जाके श्री अमृतसर साहिब विखे डेरा कीता।
तत खालसे जो कहयो
हुण तत खालसे ने जो बचन कीता जो कहया
कान सिंह के लग तुरक सलाह
ते हुण जिहड़े तुरक सन भाई कान सिंह दे नाल सलाह करन लगे मशवरा करन लगे उन्हां ने वेखिया कि हुण खालसा